ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਸ੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਸਭੰਤੇ ਲਖੋ ਮਹਾਨਾ ਅਰਥ ਸਮਝ ਕੈ ਗੁਣਤ ਸੋ ਜਾਨਾ ਸੋ ਸਭੰਤੇ ਲਖੋ ਮਹਾਨਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਿਵਾਜ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਨਿਰੰਕਾਰ ਵਾਹਿਗੁਰੂ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਵੱਡੇ ਭਾਗਾਂ ਦੀ ਨਿਸ਼ਾਨੀ ਗੁਰੂ ਦਾ ਸਰਵਣ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਕੌਤਕਾਂ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ, ਜੋ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਸ੍ਰਿਸ਼ਟੀ ਦੇ ਜੀਵਾਂ ਤੇ। ਆਓ ਆਪਣੇ ਭਲੇ ਵਾਸਤੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਪੰਜ ਪ੍ਰਕਾਰ ਦੇ ਸਰੋਤਿਆਂ ਦੀ ਬਾਬਤ ਸਤਿਗੁਰ ਸੱਚੇ ਪਾਤਸ਼ਾਹ ਜੀ ਕਾਕ ਭਸੁੰਡ ਦੇ ਕੋਲ ਬੈਠੇ ਹੋਏ ਸਾਧ ਸੰਗਤ ਜੀ ਪਵਿੱਤਰ ਮੁੱਖ ਤੋਂ ਬਚਨ ਕਰ ਰਹੇ ਹਨ। ਇਹ ਕਾਕ ਭਸੁੰਡ ਜਿਹੜਾ ਮਹਾਨ ਕੋਸ਼ ਦੇ ਅਨੁਸਾਰ ਇਹਦਾ ਨਾਮ ਤਾਂ ਭਸੁੰਡ ਸੀ ਤੇ ਲੋਮ ਸ੍ਰਿਖੀ ਦੇ ਸਰਾਪ ਕਰਕੇ ਸਾਧ ਸੰਗਤ ਜੀ ਇਹ ਇਸ ਤਰ੍ਹਾਂ ਦਾ ਹੋ ਗਿਆ। ਪਰ ਚਿਰੰਜੀਵੀ ਸੀ, ਆਤਮ ਗਿਆਨੀ ਸੀ। ਆਤਮ ਗਿਆਨੀ ਹੋਣ ਕਰਕੇ ਲੰਮਾ ਸਮਾਂ ਇਹਨੇ ਸਾਧ ਸੰਗਤ ਜੀ ਆਪਣੇ ਨਿੱਜ ਸਰੂਪ ਦਾ ਆਨੰਦ ਆਪ ਵੀ ਮਾਣਿਆ ਤੇ ਰਿਸ਼ੀਆਂ ਆਦਿਕ ਨੂੰ ਬਹੁਤ ਦੇਰ ਪਰਮੇਸ਼ਰ ਦੀ ਕਥਾ ਵੀ ਸਾਧ ਸੰਗਤ ਜੀ ਇਹ ਸੁਣਾਉਂਦਾ ਰਿਹਾ ਹੈ। ਸੋ ਇਸ ਦੇ ਕੋਲ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸਮੇਤ ਇਸ ਵੇਲੇ ਸੁਭਾਵਾਨ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੰਜ ਪ੍ਰਕਾਰ ਦੇ ਸਰੋਤੇ ਆਪਣੀ ਰਸਨਾ ਤੋਂ ਸਾਧ ਸੰਗਤ ਜੀ ਦੱਸੇ ਨੇ। ਕੋਈ ਸੁਰ ਦਾ ਗਿਆਨ ਰੱਖਣ ਵਾਲਾ, ਕੋਈ ਤਾਲ ਦਾ, ਕੋਈ ਵਾਜੇ ਵਾਜਦੇ ਦਾ ਸਾਧ ਸੰਗਤ ਜੀ, ਤੇ ਸਭ ਤੋਂ ਉੱਤਮ ਮਹਾਰਾਜ ਨੇ ਆਖਿਆ ਸੀ ਜਿਹੜਾ ਗਾਏ ਜਾ ਰਹੇ ਸ਼ਬਦ ਵੱਲੇ ਸਾਧ ਸੰਗਤ ਜੀ ਆਪਣਾ ਧਿਆਨ ਦੇਵੇ ਤੇ ਫਿਰ ਉਹਦੇ ਅਰਥਾਂ ਅਨੁਸਾਰ ਆਪਣੇ ਜੀਵਨ ਨੂੰ ਤੋਲ ਕੇ, ਆਪਣੇ ਜੀਵਨ ਨੂੰ ਅਰਥਾਂ ਦੇ ਅਨੁਸਾਰ ਢਾਲ ਕੇ ਜਿਹੜਾ ਆਨੰਦ ਲੈਣ ਵਾਲਾ ਉਹ ਸਾਰਿਆਂ ਤੋਂ ਉੱਤਮ ਸਰੋਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ। ਇੱਥੋਂ ਤੱਕ ਆਪ ਜੀ ਪਹਿਲਾਂ ਪ੍ਰਸੰਗ ਸਰਵਣ ਕਰ ਚੁੱਕੇ ਹੋ, ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਆਓ ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਸਭੰਤੇ ਲਖੋ ਮਹਾਨਾ।
ਸਤਿਗੁਰੂ ਜੀ ਨੇ ਆਖਿਆ ਸੀ ਜਿਹੜਾ ਸਰੋਤਾ ਚੱਲ ਰਹੇ ਬਚਨਾਂ ਵੱਲੇ ਧਿਆਨ ਦੇਵੇ, ਉਹਨਾਂ ਦੇ ਅਰਥਾਂ ਵਿੱਚ ਆਪਣਾ ਧਿਆਨ ਟਿਕਾਵੇ, ਚੱਲ ਰਹੇ ਉਪਦੇਸ਼ ਨੂੰ ਸੁਰਤ ਨਾਲ ਸੁਣਦਾ, ਉਹ ਸਾਰਿਆਂ ਤੋਂ ਮਹਾਨ ਹੈ।
ਅਰਥ ਸਮਝ ਕੇ ਗੁਣਤ ਸੋ ਜਾਨਾ,
ਇਹ ਜਿਹੜਾ ਅਰਥਾਂ ਨੂੰ ਸਮਝ ਕੇ ਉਹਨਾਂ ਦੀ ਵਿਚਾਰ ਆਪਣੇ ਮਨ ਵਿੱਚ ਕਰੇ, ਉਹ ਸਾਰਿਆਂ ਤੋਂ ਸੁਜਾਨ ਹੈ, ਸ੍ਰੇਸ਼ਟ ਹੈ, ਸਿਆਣਾ ਹੈ ਜੀ।
ਸੋ ਸਭੰਤੇ ਵਿਖੇ ਵਡੇਰੇ,
ਮਹਾਰਾਜ ਨੇ ਆਖਿਆ ਸਾਰੇ ਸਰੋਤਿਆਂ ਵਿੱਚੋਂ ਉਹ ਸਾਰਿਆਂ ਤੋਂ ਵਡੇਰਾ ਤੇ ਸ਼੍ਰੋਮਣੀ ਸਰੋਤਾ ਹੈ ਜਿਹੜਾ ਚੱਲ ਰਹੇ ਬਚਨਾਂ ਵੱਲੇ, ਗੁਰੂ ਸਾਹਿਬ ਜੀ ਦੇ ਬਚਨਾਂ ਵੱਲੇ ਧਿਆਨ ਦੇਵੇ, ਸਰਦਾ ਭਾਵਨਾ ਨਾਲ ਸੁਣੇ ਜੀ।
ਸਮਝ ਅਰਥ ਸੁਖ ਪਾਏ ਕਨੇਰੇ,
ਤੇ ਫਿਰ ਮਹਾਰਾਜ ਜੀ ਦੇ ਉਚਾਰੇ ਹੋਏ ਉਪਦੇਸ਼ ਦੇ ਅਰਥਾਂ ਨੂੰ ਸਮਝੇ, ਸੁਖ ਪ੍ਰਾਪਤ ਕਰੇ।
ਪ੍ਰੇਮ ਭਗਤ ਮਹਿ ਨਿਤ ਮਨ ਲੀਨਾ,
ਜਿਹੜਾ ਗੁਰਮੁਖ ਪਿਆਰਾ ਪ੍ਰੇਮਾ ਭਗਤੀ ਵਿੱਚ ਆਪਣੇ ਮਨ ਨੂੰ ਲੀਨ ਰੱਖਦਾ ਰੋਜ਼,
ਚਿਰੰਜੀਵ ਉਹ ਅਦਕ ਪਰਵੀਨਾ,
ਉਹ ਆਪ ਜੀ ਵਰਗੂ ਚਿਰੰਜੀਵੀ ਹੋ ਜਾਂਦਾ ਹੈ ਤੇ ਫਿਰ ਸਾਰਿਆਂ ਤੋਂ ਸਿਆਣਾ ਹੈ। ਸਤਿਗੁਰੂ ਜੀ ਨੇ ਸਾਧ ਸੰਗਤ ਜੀ ਆਉਂ ਕਾਕ ਸੁਣਨ ਨੂੰ ਦੱਸਿਆ ਇਹ ਸਰੋਤਿਆਂ ਦੀਆਂ ਸਾਰੀਆਂ ਕਿਸਮਾਂ।
ਅਰਥ ਵਿਚਾਰ ਹੈ ਜੋ ਹਿੱਤ ਲਾਏ,
ਹਜ਼ੂਰ ਨੇ ਆਖਿਆ ਜਿਹੜਾ ਹਿੱਤ ਨਾਲ ਅਰਥਾਂ ਦੀ ਵਿਚਾਰ ਕਰਦਾ, ਸਰਧਾ ਨਾਲ ਪ੍ਰੇਮ, ਹਿੱਤ ਦਾ ਅਰਥ ਹੈ ਪ੍ਰੇਮ, ਪ੍ਰੇਮ ਨਾਲ ਜਿਹੜਾ ਮਹਾਰਾਜ ਜੀ ਦੇ ਵਚਨਾਂ ਦੇ ਅਰਥਾਂ ਦੀ ਵਿਚਾਰ ਕਰੇ ਜੀ।
ਸੋ ਸ਼ਰੋਤਾ ਰਸੋਂ ਤ੍ਰਿਪਤ ਆਏ,
ਕਹਿੰਦੇ ਰਸ ਨਾਲ ਉਹ ਜਿਹੜਾ ਸਰੋਤਾ ਸਾਧ ਸੰਗਤ ਜੀ ਉਹਦਾ ਮਨ ਤ੍ਰਿਪਤ ਹੋ ਜਾਂਦਾ ਹੈ, ਕਿਉਂਕਿ ਬਾਣੀ ਸਾਧ ਸੰਗਤ ਜੀ ਰਸਮਈ ਹੈ, ਮਹਾਰਾਜ ਜੀ ਦੇ ਵਚਨ ਰਸਮਈ ਨੇ, ਇਹ ਬੇਰਸੇ ਨਹੀਂ। ਜੇ ਜਿੰਨਾ ਕੋਈ ਵੱਧ ਪ੍ਰੇਮ ਵਿਖਾਲੀ ਜਾਵੇਗਾ ਉਹਨਾਂ ਸਾਧ ਸੰਗਤ ਜੀ ਉਹਦੇ ਅੰਦਰ ਇਹ ਰਸ ਇਕੱਠਾ ਹੁੰਦਾ ਜਾਵੇਗਾ। ਸਰਧਾ ਨੂੰ ਸਾਧ ਸੰਗਤ ਜੀ ਅਸਰ ਵਿੱਚ ਫੁੱਲ ਲੱਗਣਾ ਹੁੰਦਾ, ਫਲ ਲੱਗਣਾ ਹੁੰਦਾ। ਜਿੰਨਾ ਕੋਈ ਪ੍ਰੇਮ ਨਾਲ ਮਹਾਰਾਜ ਜੀ ਦੀ ਬਾਣੀ ਦੇ ਨੇੜੇ ਹੋਵੇਗਾ ਉਹਨਾਂ ਨੂੰ ਰਸ ਜ਼ਰੂਰ ਆਵੇਗਾ। ਕਹਿੰਦੇ ਨੇ ਫਿਰ ਜਿਹੜਾ ਅਰਥਾਂ ਵੱਲੇ ਧਿਆਨ ਦੇਵੇ ਉਹਨੂੰ ਰਸ ਛੇਤੀ ਆਉਂਦਾ। ਬਾਣੀ ਸਾਧ ਸੰਗਤ ਜੀ ਨਾਮ ਤੇ ਉਪਦੇਸ਼ ਦੋਨਾਂ ਦਾ ਕੰਮ ਕਰਦੀ ਹੈ। ਉਪਦੇਸ਼ ਇਹ ਹੋਵੇ ਕਿ ਜੇ ਸਿੱਖ ਚਾਹੇ ਮਹਾਰਾਜ ਸਿੱਖ ਦਾ ਜੀਵਨ ਕਿਵੇਂ ਦਾ ਹੋਵੇ ਆਪ ਜੀ ਕਿਰਪਾ ਕਰਕੇ ਦੱਸੋ, ਬਾਣੀ ਗੁਰੂ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਆਦੇਸ਼ ਦਿੱਤਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ, ਇੱਥੇ ਉਪਦੇਸ਼ ਹੈ। ਪਰ ਜੇ ਕੋਈ ਸਾਧ ਸੰਗਤ ਜੀ ਉਵੇਂ ਨਾਮ ਰੂਪ ਕਰਕੇ ਬਾਣੀ ਨੂੰ ਜਪੇ ਤੇ ਬਾਣੀ ਨੇ ਨਾਮ ਵਾਲੀ ਵੀ ਕਲਾ ਕਰਨੀ ਹੈ। ਇਹ ਬਾਣੀ ਜੋ ਜੀ ਉਹ ਜਾਣਿਆ ਤਿਸ ਅੰਤਰ ਰਵੇ ਹਰ ਨਾਮਾ, ਮਹਾਰਾਜ ਜੀ ਦੇ ਬਚਨ। ਕਹਿੰਦੇ ਗੁਰਮੁਖੋ ਨਾਮ ਤੇ ਬਾਣੀ ਆਪੋ ਵਿੱਚ ਦੀ ਅਭੇਦ ਨੇ, ਉਪਦੇਸ਼ ਵੀ ਦਿੰਦੀ ਹੈ ਤੇ ਨਾਮ ਵਾਲਾ ਕਰਮ ਵੀ ਸਾਰਾ ਕਰਦੀ ਹੈ। ਜਦੋਂ ਇਹਦੇ ਅਰਥਾਂ ਵਾਲੇ ਸਾਧ ਸੰਗਤ ਜੀ ਥੋੜੀ ਜਿਹੀ ਸਮਝ ਲੱਗਣ ਲੱਗ ਪਵੇ ਤੇ ਰਸ ਛੇਤੀ ਬਣ ਜਾਂਦਾ। ਕਿਰਪਾ ਤਾਂ ਬਾਣੀ ਨੇ ਉਵੇਂ ਵੀ ਕਰਨੀ ਹੈ, ਬਾਣੀ ਪੜ੍ਹਨ ਵਾਲੇ ਤੇ ਮਹਾਰਾਜ ਜੀ ਦੀ ਬਖਸ਼ਿਸ਼ ਫਿਰ ਵੀ ਹੋਵੇਗੀ। ਪਰ ਜੇ ਅਰਥਾਂ ਦਾ ਵੀ ਪਤਾ ਹੋਵੇ ਤੇ ਸਾਧ ਸੰਗਤ ਜੀ ਫਿਰ ਜ਼ਿਆਦਾ ਆਨੰਦ ਆਉਂਦਾ, ਰਸ ਵੀ ਛੇਤੀ ਪ੍ਰਾਪਤ ਹੁੰਦਾ। ਮੈਂ ਪੰਕਤੀ ਸੁਣ ਕੇ ਆਇਆ ਜਪਜੀ ਸਾਹਿਬ ਦੇ, ਜਤ ਪਹਾਰਾ ਧੀਰਜ ਸੁਨਿਆਰ, ਹਰਣ ਮਤ ਵੇਦ ਹਥਿਆਰ, ਭਉ ਖਲਾਗਨ ਤਪਤਾਓ। ਕੀ ਆਖਿਆ ਮਹਾਰਾਜ ਜੀ ਨੇ, ਕੀ ਉਪਦੇਸ਼ ਹੈ ਜੀ? ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਹੋ ਸਕਦਾ ਬਹੁਤੀ ਵਾਰ ਆਪਾਂ ਨੂੰ ਪਤਾ ਨਾ ਹੋਵੇ, ਪਰ ਜੇ ਪਤਾ ਹੋਵੇ ਤੇ ਫਿਰ ਸਾਧ ਸੰਗਤ ਜੀ ਬੰਦਾ ਦੱਸ ਵੀ ਉਹਨੂੰ ਉਸੇ ਵੇਲੇ ਦੇਵੇਗਾ ਤੇ ਪਤਾ ਹੋਣ ਕਰਕੇ ਰਸ ਵੀ ਬਹੁਤ ਮਾਣੇਗਾ ਮਹਾਰਾਜ ਜੀ ਦੇ ਬਚਨਾਂ ਦਾ।
ਔਰ ਜੇ ਸ਼ਰੋਤਾ ਚਾਰ ਪ੍ਰਕਾਰੀ,
ਹਜ਼ੂਰ ਨੇ ਆਖਿਆ ਇਹ ਇੱਕ ਤਾਂ ਹੋਇਆ ਨਾ ਜਿਹੜਾ ਉਪਦੇਸ਼ ਨੂੰ ਧਿਆਨ ਨਾਲ ਸੁਣਦਾ ਤੇ ਫਿਰ ਅਰਥਾਂ ਦੀ ਵਿਚਾਰ ਕਰਦਾ ਆਪਣੇ ਅੰਦਰ, ਇਹ ਸਾਰਿਆਂ ਤੋਂ ਸ਼੍ਰੋਮਣੀ ਆ। ਇਹਦੇ ਤੋਂ ਬਿਨਾਂ ਜਿਹੜੇ ਬਾਕੀ ਚਾਰ ਪ੍ਰਕਾਰ ਦੇ ਸਰੋਤੇ ਹਨ,
ਸ਼ੀਲ ਰਖਾਣ ਵਿਖੇ ਹਿਤ ਧਾਰੀ,
ਕਹਿੰਦੇ ਨੇ ਉਹ ਤਾਂ ਸਾਧ ਸੰਗਤ ਜੀ ਫਲ ਨੂੰ ਛੱਡ ਦਿੰਦੇ ਨੇ ਤੇ ਸਿਰਫ ਫਲ ਦੀ ਛਿੱਲ ਖਾਣ ਦੇ ਹਿਤਕਾਰੀ ਬਣੇ ਰਹਿੰਦੇ। ਉਹ
ਫੋਕੜ ਕੇ ਰਸ ਮਹਿ ਵਸ ਗਏ,
ਕਹਿੰਦੇ ਉਹ ਤਾਂ ਫੋਕੜ ਦੇ ਰਸ ਵਿੱਚ ਹੀ ਸਾਧ ਸੰਗਤ ਜੀ ਅਸਲ ਵਿੱਚ ਤਦਾਕਾਰ ਨੇ। ਅਸਲ ਰਸ ਵਾਲੀ ਗੱਲ ਤਾਂ ਉਹ ਆ ਜਿਹੜਾ ਮਹਾਰਾਜ ਦਾ ਉਪਦੇਸ਼ ਸੁਣਾਇਆ ਜਾ ਰਿਹਾ। ਹੁਣ ਕੀਰਤਨ ਸਾਧ ਸੰਗਤ ਜੀ ਕਈ ਪ੍ਰਕਾਰ ਦਾ, ਕਈ ਤਰੀਕਿਆਂ ਨਾਲ ਕੀਰਤਨ, ਕੀਰਤਨ ਅਸਲ ਵਿੱਚ ਕੀਰਤੀ ਲਫ਼ਜ਼ ਸੰਸਕ੍ਰਿਤ ਦਾ, ਜਿਸ ਦੇ ਅਰਥ ਨੇ ਵਡਿਆਈ, ਜਸ, ਸੋਭਾ। ਮਹਾਰਾਜ ਜੀ ਦੀ ਸੋਭਾ ਸਾਧ ਸੰਗਤ ਜੀ ਬਾਣੀ ਦਾ ਪਾਠ ਕਰਕੇ ਵੀ ਕੀਤੀ ਜਾ ਸਕਦੀ ਹੈ ਤੇ ਉਸੇ ਬਾਣੀ ਦੇ ਸ਼ਬਦ ਨੂੰ ਜੋੜੀ ਵਾਜੇ ਨਾਲ ਗਾ ਕੇ ਵੀ ਕੀਤੀ ਜਾ ਸਕਦੀ ਹੈ, ਢੋਲਕੀਆਂ ਛੈਣਿਆਂ ਨਾਲ ਗਾ ਕੇ ਵੀ ਕੀਤੀ ਜਾ ਸਕਦੀ ਹੈ, ਬਿਨਾਂ ਸਾਜਾਂ ਤੋਂ ਗਾ ਕੇ ਟੋਲੀਆਂ ਦੇ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ, ਨਿਤਨੇਮ ਦੇ ਰੂਪ ਚ ਵੀ ਕੀਤੀ ਜਾ ਸਕਦੀ ਹੈ ਤੇ ਕਥਾ ਦੇ ਰੂਪ ਚ ਵੀ ਹੈ। ਤਾਂ ਸਾਰੀ ਵਡਿਆਈ ਨਾ ਮਹਾਰਾਜ ਦੀ। ਪਰ ਜੇ ਇਹ ਕੀਰਤਨ ਗੁਰਬਾਣੀ ਦੇ ਸ਼ਬਦ ਦਾ ਸਾਜਾਂ ਨਾਲ ਹੋ ਰਿਹਾ ਹੋਵੇ ਤੇ ਜੇ ਕੋਈ ਸਿਰਫ ਸਾਜ ਹੀ ਵੱਜਦੇ ਸੁਣੇ, ਇਹਦੋਂ ਅੱਗੇ ਉਹਦੀ ਸੁਰਤ ਜਾਵੇ ਹੀ ਨਾ। ਕੋਈ ਵਾਜੇ ਦੇ ਉੱਤੇ ਦੇਖੀ ਜਾਏ ਦਾ ਰੰਗ ਕਿਹੜਾ, ਉੱਪਰ ਕੀ ਲਿਖਿਆ ਜੀ, ਕੋਈ ਗਾਉਣ ਵਾਲੇ ਦੇ ਕੱਪੜੇ ਦੇਖੀ ਜਾਏ ਨੇ, ਪੱਗ ਕਿੱਦਾਂ ਦੀ ਬੱਧੀ ਹੈ। ਮਹਾਰਾਜ ਕਹਿੰਦੇ ਉਹ ਬੈਠਾ ਜ਼ਰੂਰ ਹੈ ਪਰ ਸਿਰਫ ਛਿੱਲ ਹੀ ਖਾ ਰਿਹਾ, ਗੁੱਦੇ ਤੱਕ ਰੋ ਨਹੀਂ ਪਹੁੰਚਿਆ, ਉਹ ਤਾਂ ਫਲ ਦੀ ਛਿੱਲ ਵਿੱਚ ਹੀ ਅਸਲ ਵਿੱਚ ਰੁੱਝ ਗਿਆ ਜੀ।
ਫੋਕੜ ਕੇ ਰਸ ਮਹਿ ਫਸ ਗਏ,
ਕਹਿੰਦੇ ਉਹ ਤਾਂ ਫੋਕੜ ਦੇ ਰਸ ਵਿੱਚ ਫਸੇ ਹੋਏ ਨੇ। ਬਾਕੀ ਜਿਹੜੇ ਚਾਰ ਪ੍ਰਕਾਰ ਦੇ ਹਨ,
ਅੰਤਰ ਰਸ ਨਹਿ ਕੀਨਤ ਭਏ,
ਕਹਿੰਦੇ ਅੰਤਰਲਾ ਅੰਦਰਲਾ ਰਸ ਜਿਹੜਾ ਸੀ ਅਸਲ ਵਿੱਚ ਫਲ ਨੂੰ ਛਕਣਾ, ਛਿੱਲ ਦੇ ਅੰਦਰ ਜਿਹੜਾ ਫਲ ਸੀ ਉਥੋਂ ਤੱਕ ਤਾਂ ਪਹੁੰਚਿਆ ਹੀ ਨਾ ਉਹ ਅਜੇ ਤੱਕ।
ਸਤਸੰਗਤ ਕੋ ਰਸ ਤੁਮ ਕੀਨੋ,
ਤੇ ਆਖਿਆ ਨੇ ਕਾਕ ਭਸਾਉਣ ਨੂੰ ਮਹਾਰਾਜ ਨੇ ਆਖਿਆ ਤੂੰ ਸਤਸੰਗਤ ਦਾ ਰਸ ਲੈਣਾ ਕਿਉਂਕਿ ਆਤਮ ਗਿਆਨੀ ਹੈ। ਭਾਈ ਮਰਦਾਨਾ ਜੀ ਨੇ ਆਪਾਂ ਸੁਣਿਆ ਸ਼ਬਦ ਗਾਇਆ ਸੀ ਮਹਾਰਾਜ ਜੀ ਦੀ ਬਾਣੀ ਦਾ, ਅਸਲ ਵਿੱਚ ਉਸ ਸ਼ਬਦ ਦੇ ਜਦੋਂ ਉਹਨੂੰ ਅਰਥ ਲੱਗੇ ਸਾਧ ਸੰਗਤ ਜੀ ਪਤਾ ਤਾਂ ਆਨੰਦ ਵਿੱਚ ਆ ਗਿਆ ਸੀ ਤੇ ਉਸੇ ਵੇਲੇ ਉਹਨੇ ਪੁੱਛਿਆ ਸੀ ਯਕੀਨਾਂ ਦੇ ਵਚਨ ਸੁਣਾ ਰਹੇ ਜੀ ਭਾਈ, ਇੰਨੇ ਆਨੰਦਦਾਇਕ, ਇੰਨਾ ਰਸ, ਇੰਨੀ ਖਿੱਚ ਪਾਈ ਅੰਦਰ ਨੂੰ। ਤੇ ਭਾਈ ਮਰਦਾਨਾ ਜੀ ਨੇ ਆਖਿਆ ਸੀ ਆਹ ਬੈਠੇ ਨੇ ਜਿਹਨਾਂ ਦੀ ਬਾਣੀ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ, ਇਹਨਾਂ ਦੇ ਬਚਨਾਂ ਦਾ ਮੈਂ ਕੀਰਤਨ ਕੀਤਾ। ਉੱਠ ਕੇ ਮਹਾਰਾਜ ਦੇ ਉਹਨੇ ਚਰਨੀ ਹੱਥ ਲਾਇਆ ਸੀ, ਫਿਰ ਇਹ ਬਚਨ ਬਲਾਸ ਚੱਲਦੇ ਪਏ ਨੇ। ਮਹਾਰਾਜ ਨੇ ਆਖਿਆ ਭਾਈ ਤੂੰ ਸਾਰਿਆਂ ਤੋਂ ਉੱਤਮ ਸਰੋਤਾ ਹੈ ਕਿਉਂਕਿ ਸ਼ਬਦ ਵੱਲੇ ਧਿਆਨ ਦਿੱਤਾ ਤੂੰ, ਤਾਂ ਹੀ ਉਹਦਾ ਮਨ ਸਾਧ ਸੰਗਤ ਜੀ ਅਸਲ ਵਿੱਚ ਖਿੱਚ ਖਾ ਗਿਆ ਨਾ। ਤੇ ਮਹਾਰਾਜ ਨੇ ਆਖਿਆ ਤੂੰ ਭਾਈ ਆਤਮਕ ਆਨੰਦ ਮਾਨਣ ਵਾਲਾ ਹੈ।
ਵੜ ਚਿਰੰਜੀਵੀ ਪਦ ਕੋ ਲੀਨੋ,
ਤੇ ਲੰਮੀ ਉਮਰ ਵਾਲਾ ਚਿਰੰਜੀਵ ਹੁੰਦਾ ਚਿਰ ਤੱਕ ਜਿਹੜਾ ਜਿਉਂਦਾ ਰਹੇ ਐਸੀ ਪਦਵੀ ਤੂੰ ਪ੍ਰਾਪਤ ਕੀਤੀ ਹੈ।
ਸੁਣਿਆ ਵਿਸ਼ਰੋਣ ਵਿਖੇ ਮਰਦਾਨਾ,
ਕਹਿੰਦੇ ਮਹਾਰਾਜ ਜੀ ਦੇ ਬਚਨ ਜਿਸ ਵੇਲੇ ਸੁਣੇ ਜਿਹੜੇ ਚਿਰ ਉਹਦੇ ਕਾਕ ਸੁਣਦੇ ਤਾਂ ਹੀ ਸਤਿਗੁਰੂ ਜੀ ਨੇ ਕੀਤੇ ਸਨ। ਉਹ ਸੁਣ ਕੇ ਭਾਈ ਮਰਦਾਨਾ ਜੀ ਏਦਾਂ ਬੋਲੇ ਹਨ,
ਬੂਝਣ ਕੇ ਬਚਨ ਬਖਾਨਾ,
ਤੇ ਪੁੱਛਣ ਵਾਸਤੇ ਭਾਈ ਮਰਦਾਨਾ ਜੀ ਨੇ ਸਾਧ ਸੰਗਤ ਜੀ ਏਦਾਂ ਬਚਨ ਸ਼ੁਰੂ ਕੀਤਾ ਹੈ।
ਰਿਖੀ ਜੀ ਉਚਰੋ ਬੈਸ ਪਰਮਾਨੇ,
ਕਾਕ ਪਸੌਂਡ ਨੂੰ ਸੰਬੋਧਨ ਹੋ ਕੇ ਭਾਈ ਮਰਦਾਨਾ ਜੀ ਨੇ ਆਖਿਆ ਰਿਖੀ ਜੀ ਕੁਝ ਕੁ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਦੱਸੋ ਜੀ
ਤੁਮ ਦੇਖ ਜੁਗ ਕੇ ਤਕ ਬਿਹਾਨੇ,
ਤੁਸੀਂ ਚਿਰੰਜੀਵੀ ਜੇ ਸਾਰੇ ਕਹਿੰਦੇ ਨੇ ਤੁਹਾਡੀ ਉਮਰ ਬੜੀ ਲੰਬੀ ਹੈ ਬੜੀ ਲੰਬੀ ਹੈ, ਕਿੰਨੀ ਕੁ ਲੰਬੀ ਤੁਹਾਡੀ ਉਮਰ ਹੈ, ਕਦੋਂ ਕਦੇ ਬੈਠੇ ਜੇ ਇੱਥੇ, ਕਿੰਨਾ ਕੁ ਸਮਾਂ ਲੰਘ ਗਿਆ ਤੁਹਾਨੂੰ ਦੇਖਦਿਆਂ ਦੇਖਦਿਆਂ।
ਕਾਕ ਪਸੌਂਡ ਬਚਨ ਤਬ ਕਹੈ,
ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਸਾਧ ਸੰਗਤ ਜੀ ਕਾਕ ਪਸੌਂਡ ਅੱਗੇ ਏਦਾਂ ਬੋਲਣ ਲੱਗਾ ਹੈ।
ਅਪਰਮਾਨ ਬੈਸ ਮਮ ਅਹੈ,
ਅਪਰਮਾਨ ਦਾ ਅਰਥ ਹੁੰਦਾ ਪ੍ਰਮਾਣ ਤੋਂ ਰਹਿਤ। ਉਹਨੇ ਕਿਹਾ ਭਾਈ ਮਰਦਾਨਾ ਜੀ ਕੋਈ ਪ੍ਰਮਾਣ ਨੀ ਮੇਰੇ ਕੋਲੇ, ਕਦੋਂ ਕਦਾ ਮੈਂ ਇੱਥੇ ਬੈਠਾ ਹਾਂ।
ਦੋਹਰਾ ਯੁਗ ਸਹਮ ਸਰਮ ਬੀਤੈ ਜਬ ਹੈ,
ਹੁਣ ਉਹ ਇੱਕ ਸਾਧ ਸੰਗਤ ਜੀ ਸਮਝਾਉਣ ਵਾਸਤੇ ਇੱਕ ਮਿਸਾਲ ਉਦਾਹਰਣ ਇੱਕ ਦੇਣ ਲੱਗਾ, ਕਹਿੰਦਾ ਜਦੋਂ ਹਜ਼ਾਰ ਯੁੱਗ ਬੀਤ ਜਾਵੇ ਤਾਂ
ਇੱਕ ਦਿਵਸ ਵਿਧ ਹੋਏ।
ਉਹ ਕਹਿਣ ਲੱਗਾ ਭਾਈ ਬ੍ਰਹਮੇ ਦਾ ਉਹ ਇੱਕ ਦਿਨ ਬਣਦਾ ਭਾਈ ਮਰਦਾਨਾ ਜੀ,
ਇਹ ਕੇਸਮ ਪੁਨਰੈਨ ਹੋਏ,
ਤੇ ਜਿਵੇਂ ਹਜ਼ਾਰ ਯੁੱਗ ਬੀਤਣ ਤੋਂ ਬਾਅਦ ਬ੍ਰਹਮੇ ਦਾ ਇੱਕ ਦਿਨ ਬਣਿਆ, ਇਸੇ ਤਰ੍ਹਾਂ ਏਡੀ ਲੰਮੀ ਉਸ ਦੀ ਇੱਕ ਰਾਤ ਹੈ।
ਮਾਸ ਇਹ ਵਿਧ ਜੋਏ,
ਤੇ ਇਸੇ ਤਰ੍ਹਾਂ ਮਹੀਨਾ ਸਮਝ ਲਓ ਤੁਸੀਂ ਭਾਈ, ਇੰਨਾ ਇਹਨੂੰ ਤੁਸੀਂ ਅੱਗੇ ਆਪ ਗੁਣਾ ਕਰੀ ਜਾਓ, ਏਡਾ ਤਕੜਾ ਇੱਕ ਮਹੀਨਾ ਬਣਿਆ।
ਜਾਓ ਭਾਈ ਇਸ ਪ੍ਰਕਾਰ ਕੇ ਸਹਿਸ ਵਰਖ ਜਬ,
ਕਹਿੰਦੇ ਨੇ ਬ੍ਰਹਮੇ ਦੇ ਇਸ ਪ੍ਰਕਾਰ ਦੇ ਹਜ਼ਾਰ ਸਾਲ ਜਦੋਂ ਲੰਘ ਜਾਣ ਤਾਂ
ਬੀਤੈ ਬੈਸ ਵਿਧਾਤੇ ਕੀ ਤਬ,
ਕਹਿੰਦੇ ਉਸ ਵੇਲੇ ਬ੍ਰਹਮੇ ਦੀ ਉਮਰ ਪੂਰੀ ਹੋ ਜਾਂਦੀ ਹੈ।
ਮੁਝ ਦੇਖ ਤੁਮ ਕੇਤੇ ਵਿਧ ਮਰੇ,
ਕਹਿਣ ਲੱਗਾ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਿਓ ਕਿ ਇੱਥੇ ਮੇਰੇ ਬੈਠੇ ਬੈਠੇ ਤੋਂ ਪਤਾ ਨੀ ਕਿੰਨੇ ਬ੍ਰਹਮੇ ਪੈਦਾ ਹੋਏ ਤੇ ਕਿੰਨੇ ਚਲੇ ਗਏ ਆਪਣੀ ਉਮਰ ਭੋਗ ਕੇ।
ਕਈ ਵਾਰ ਯੁੱਗ ਪਰਲੋਕ ਕਰੇ,
ਕਈ ਵਾਰ ਮੇਰੇ ਦੇਖਦਿਆਂ ਯੁੱਗ ਪਲਟੇ ਹਨ।
ਪੁਨ ਵਿਧ ਜਨਮ ਜਗਤ ਉਪਜਾਵੇ,
ਤੇ ਫੇਰ ਮੇਰੇ ਦੇਖਦਿਆਂ ਹੀ ਫੇਰ ਬ੍ਰਹਮਾ ਪੈਦਾ ਹੋ ਜਾਂਦਾ ਹੈ।
ਜੜ ਜੰਗਮ ਅਸੁਰ ਅਸੁਰ ਬਣਾਵੇ,
ਇਸੇ ਤਰ੍ਹਾਂ ਸਾਰੇ ਜੜ ਤੇ ਚੇਤਨ ਦੇਵਤੇ ਦੈਂਤ ਸਾਰੇ ਫੇਰ ਪੈਦਾ ਕਰ ਦਿੰਦਾ ਉਹ ਪ੍ਰਮਾਤਮਾ ਦੇ ਹੁਕਮ ਨਾਲ।
ਨਾਨਾ ਵਿਧ ਕੀ ਰਚਨ ਰਚਾਈ,
ਕਈ ਪ੍ਰਕਾਰ ਦੀ ਰਚਨਾ ਜਿਹੜੀ ਪ੍ਰਮਾਤਮਾ ਤੋਂ ਸ਼ਕਤੀ ਪ੍ਰਾਪਤ ਕਰਕੇ ਉਸ ਨੇ ਰਚੀ, ਕਈ ਵਾਰ ਰਚੀ ਕਈ ਵਾਰ ਨਾਸ ਹੋਈ ਹੈ।
ਐਸੇ ਵਿਧ ਬਿਨ ਸੈ ਉਪਜਾਏ,
ਐਸੇ ਕਈ ਬ੍ਰਹਮੇ ਪੈਦਾ ਹੁੰਦੇ ਤੇ ਨਾਸ ਹੁੰਦੇ ਮੈਂ ਦੇਖੇ ਹਨ।
ਹਮਰੇ ਦੇਖ ਕੇਤੇ ਗਏ,
ਮੇਰੇ ਦੇਖਦਿਆਂ ਦੇਖਦਿਆਂ ਕਈ ਆਏ ਤੇ ਕਈ ਗਏ ਹਨ।
ਬਹੁਰ ਬਹੁਰ ਜਗ ਉਪਜਤ ਪਏ,
ਕਈ ਵਾਰ ਇਹ ਸੰਸਾਰ ਪੈਦਾ ਹੋਇਆ ਨਾਸ ਹੋਇਆ।
ਬੈਠ ਇਹਾ ਮੈਂ ਹਰ ਗੁਣ ਗਾਵਾਂ,
ਮੈਂ ਤਾਂ ਇੱਥੇ ਬੈਠਾ ਹਰੀ ਦੇ ਗੁਣ ਗਾ ਰਿਹਾ ਹਾਂ।
ਧਿਆਨ ਕਰਾਂ ਔਰ ਬਹੁ ਸੁਖ ਪਾਵਾਂ,
ਧਿਆਨ ਧਰਦਾ ਪ੍ਰਮਾਤਮਾ ਦਾ, ਪਰਮਾਤਮਾ ਨੂੰ ਆਪਣੇ ਧਿਆਨ ਵਿੱਚ ਵਸਾਉਣਾ ਤੇ ਆਤਮਕ ਸੁਖ ਬਹੁਤ ਜ਼ਿਆਦਾ ਪ੍ਰਾਪਤ ਕਰਦਾ ਹਾਂ।
ਦੋਹਰਾ ਮਰਦਾਨਾ ਬਿਸਮਿਓ ਸੁਣਤ,
ਸੁਣ ਕੇ ਕਾਕ ਪਸੌਂਡ ਦੀ ਸਾਧ ਸੰਗਤ ਜੀ ਇਹ ਗੱਲ ਤੇ ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ।
ਭੂਸ਼ਣ ਭਾਤ ਇਹ ਕਾਲ,
ਉਸ ਵੇਲੇ ਚੁੱਪ ਹੀ ਕਰ ਗਏ ਭਾਈ ਮਰਦਾਨਾ ਜੀ।
ਭੂਜਨ ਹਿੱਤ ਮੈਂ ਬੋਲਿਓ,
ਭਾਈ ਬਾਲਾ ਜੀ ਕਹਿੰਦੇ ਨੇ ਜਦੋਂ ਭਾਈ ਮਰਦਾਨਾ ਜੀ ਚੁੱਪ ਕਰ ਗਏ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਫਿਰ ਮੈਂ ਪੁੱਛਣ ਵਾਸਤੇ ਬੋਲਿਆ।
ਹੁਣ ਸ੍ਰੀ ਅੰਗਦ ਦਇਆਲ,
ਹੇ ਦਿਆਲੂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੁਣੋ ਅਗਲਾ ਪ੍ਰਸੰਗ, ਮੈਂ ਫਿਰ ਕਾਕ ਪਸੌਂਡ ਨੂੰ ਏਦਾਂ ਆਖਿਆ ਹੈ।
ਆਓ ਭਾਈ ਹਰ ਭਗਤਨ ਕੇ ਵਿਖੇ ਮਹਾਨੇ,
ਮੈਂ ਆਖਿਆ ਜੀ ਰਿਸ਼ੀ ਜੀ ਤੁਸੀਂ ਹਰੀ ਦੇ ਭਗਤਾਂ ਵਿੱਚੋਂ ਵੱਡੇ ਭਗਤ ਗਿਣੇ ਜਾਂਦੇ ਹੋ।
ਮੋਹ ਨਾਸ਼ ਭਾ ਆਤਮ ਗਿਆਨੇ,
ਆਤਮ ਗਿਆਨੀ ਹੋ, ਮੋਹ ਤੁਹਾਡਾ ਨਾਸ ਹੋਇਆ ਹੋਇਆ ਹੈ।
ਸਭ ਵਿਘਨ ਸਭ ਮਹਿ ਦੀਰਗ ਤੁਮ ਹੋ,
ਸਾਰੀਆਂ ਵਿਧੀਆਂ ਕਰਕੇ ਸਾਰਿਆਂ ਵਿੱਚੋਂ ਤੁਸੀਂ ਵੱਡੇ ਮੰਨੇ ਜਾਂਦੇ ਹੋ।
ਕੈਸੇ ਪ੍ਰਾਪਤ ਕਾਕ ਜਨਮ ਹੋ,
ਤੇ ਇਹ ਜਿਹੜਾ ਜਨਮ ਤੁਹਾਨੂੰ ਮਿਲਿਆ ਇਹ ਕਿਵੇਂ ਪ੍ਰਾਪਤ ਹੋਇਆ ਦੱਸੋ ਕਿਰਪਾ ਕਰਕੇ ਜੀ।
ਮੁਝ ਮਨ ਵਿਖਾਏ ਸੰਦੇਹ ਮਹਾਨਾ,
ਕਿਉਂਕਿ ਮੇਰੇ ਮਨ ਵਿੱਚ ਇੱਕ ਸ਼ੰਕਾ ਪੈ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਭਈ ਇੰਨੇ ਲੰਮੇ ਚਿਰ ਦੇ ਤੁਸੀਂ ਬੈਠੇ ਹੋ।
ਉੱਤਰ ਦੀ ਜਾਏ ਭੋ ਗੁਣਵਾਨਾ,
ਹੇ ਗੁਣਵਾਨ ਰਿਸ਼ੀ ਜੀ ਮੇਰੀ ਇਸ ਬੇਨਤੀ ਦਾ ਉੱਤਰ ਦਿਓ ਕਿਰਪਾ ਕਰਕੇ।
ਬਾਣੀ ਕਾਕ ਪਸੌਂਡ ਅਲਾਈ,
ਕਹਿੰਦੇ ਨੇ ਭਾਈ ਬਾਲਾ ਜੀ ਦੀ ਬੇਨਤੀ ਸੁਣ ਕੇ ਕਾਕ ਪਸੌਂਡ ਅੱਗਿਓ ਏਦਾਂ ਬੋਲਿਆ ਹੈ।
ਹੁਣ ਜਿਉ ਬਾਇਸ ਦੇਹੀ ਪਾਈ,
ਸੁਣੋ ਗੁਰਮੁਖ ਜੀ ਜਿਵੇਂ ਇਹ ਦੇਹ ਮੈਨੂੰ ਮਿਲੀ ਹੈ।
ਦੋਹਰਾ ਇੱਕ ਜਨਮ ਮੈਂ ਸ਼ੂਦਰ ਭਾ
ਆਖਿਆ ਪਹਿਲਾਂ ਕਿਸੇ ਜਨਮ ਵਿੱਚ ਮੈਂ ਸ਼ੂਦਰ ਸਾਂ, ਸ਼ੂਦਰਾਂ ਦੇ ਘਰ ਦਾ ਮੇਰਾ ਜਨਮ ਸੀ।
ਸ਼ਿਵ ਸੇਵਾ ਮਨ ਲਾਏ
ਤੇ ਸ਼ਿਵ ਜੀ ਦਾ ਮੈਂ ਭਗਤ ਸਾਂ, ਬੜੀ ਮਨ ਲਾ ਕੇ ਸੇਵਾ ਕਰਦਾ ਸਾਂ ਉਸ ਦੀ।
ਵਿਸ਼ਨੂੰ ਸੋ ਦਰੋਹ ਤਬ
ਪਰ ਵਿਸ਼ਨੂੰ ਨੂੰ ਮੈਂ ਬਿਲਕੁਲ ਨੀ ਸਾਂ ਮੰਨਦਾ, ਕੋਈ ਵਿਸ਼ਨੂੰ ਦੀ ਗੱਲ ਮੇਰੇ ਕੋਲ ਕਰ ਦੇਵੇ ਤੇ ਮੈਨੂੰ ਗੁੱਸਾ ਆਉਂਦਾ ਸੀ।
ਬਿਨ ਭਾਵ ਜਾਣ ਨਾ ਕਾਏ
ਇਸ ਕਰਕੇ ਬਿਨਾ ਸ਼ਿਵ ਜੀ ਤੋਂ ਹੋਰ ਕਿਸੇ ਨੂੰ ਮੈਂ ਆਪਣੀ ਨਜ਼ਰ ਥੱਲੇ ਨਹੀਂ ਸਾਂ ਲਿਆਉਂਦਾ।
ਚਾਓ ਭਾਈ ਰਹਾਂ ਅਯੁੱਧਿਆਪੁਰ ਕੇ ਮਾਹੀ
ਉਸ ਵੇਲੇ ਮੇਰਾ ਜਨਮ ਅਯੁੱਧਿਆਪੁਰੀ ਦਾ ਸੀ, ਉੱਥੇ ਰਹਿੰਦਾ ਸਾਂ ਮੈਂ।
ਭਾ ਦੁਰ ਭਿੱਖ ਕਾਲ ਇੱਕ ਤਾਂ ਹੀ
ਇੱਕ ਵਾਰ ਐਸਾ ਸਮਾਂ ਆ ਗਿਆ ਉੱਥੇ ਬੜਾ ਭਿਆਨਕ ਕਾਲ ਪੈ ਗਿਆ।
ਉੱਠ ਕਰ ਤਹ ਤੇ ਗਯੋ ਉਜੈਨਾ
ਤੇ ਮੈਂ ਅਯੁੱਧਿਆ ਨੂੰ ਛੱਡ ਕੇ ਉਜੈਨ ਵਿਖੇ ਚਲੇ ਗਿਆ।
ਪਰਹਿ ਵਿਪਰ ਤਹ ਏਕ ਮਨ ਕਹਿਣਾ
ਉੱਥੇ ਇੱਕ ਮਨ ਦੀ ਆਤਮਕ ਸ਼ਾਂਤੀ ਜਿਸ ਨੂੰ ਪ੍ਰਾਪਤ ਹੋਈ ਹੋਈ ਸੀ, ਐਸਾ ਪੰਡਿਤ ਰਹਿੰਦਾ ਸੀ ਉਜੈਨ ਵਿੱਚ।
ਦਵੈ ਤੁਮ ਬਾਸ਼ਨਾ ਜਿਨ ਸਭ ਨਾਸ਼ੀ
ਉੱਚੀ ਅਵਸਥਾ ਵਾਲਾ ਸੀ ਉਹ ਪੰਡਿਤ ਜਿਸ ਦੇ ਅੰਦਰੋਂ ਬਾਸ਼ਨਾ ਨਾਸ ਹੋ ਗਈ ਸੀ, ਦਵੈਤ ਦੁਬਧਾ ਮੁੱਕ ਗਈ ਸੀ ਸਾਰੀ।
ਗੁਰੂ ਕੀਓ ਮੈਂ ਸੋ ਪੁਰਵਾਸੀ
ਕਹਿੰਦੇ ਉਸ ਬ੍ਰਾਹਮਣ ਨੂੰ ਮੈਂ ਆਪਣਾ ਗੁਰੂ ਬਣਾ ਲਿਆ।
ਵਿਸ਼ਨ ਭਗਤ ਕਹ ਕੈਸੋ ਦ੍ਰਿੜਾਵਾ
ਪਰ ਹੋਇਆ ਕਿ ਉਹਨੂੰ ਮੈਂ ਗੁਰੂ ਤਾਂ ਆਪਣਾ ਬਣਾ ਬੈਠਾ, ਬਾਅਦ ਚ ਮੈਨੂੰ ਪਤਾ ਲੱਗਾ ਇਹ ਤਾਂ ਵਿਸ਼ਨੂੰ ਦਾ ਭਗਤ ਹੈ।
ਹੁਣ ਮੇਰੋ ਹਿਰਦਾ ਜਰ ਜਾਵਾ
ਬੜਾ ਮੇਰਾ ਹਿਰਦਾ ਸੜਿਆ, ਗੁਰੂ ਮੈਂ ਉਹਨੂੰ ਬਣਾ ਬੈਠਾ ਸਾਂ ਪਰ ਪਤਾ ਲੱਗਾ ਇਹ ਤਾਂ ਵਿਸ਼ਨੂੰ ਦਾ ਭਗਤ ਆ, ਮੈਂ ਸ਼ਿਵ ਦਾ ਭਗਤ ਹਾਂ।
ਭਾਵ ਕੀ ਭਗਤ ਸਦਾ ਉਰ ਭਾਉ
ਕਿਉਂਕਿ ਮੈਨੂੰ ਤਾਂ ਸਿਰਫ ਸ਼ਿਵ ਦੀ ਭਗਤੀ ਚੰਗੀ ਲੱਗਦੀ ਸੀ।
ਵਿਸ਼ਨ ਨਾਮ ਸੁਣ ਮਨ ਖੁਨ ਸਾਉ
ਬੜੀ ਈਰਖਾ ਆਉਂਦੀ ਸੀ ਵਿਸ਼ਨੂੰ ਦਾ ਜਾਂ ਕਿਸੇ ਵੀ ਹੋਰ ਮਤ ਦਾ ਪਾਸ਼ਕ ਜਦੋਂ ਕੋਈ ਗੱਲ ਕਰਦਾ ਸੀ ਮੇਰੇ ਕੋਲ ਤਾਂ।
ਹੱਠ ਕਰ ਤਿਹ ਕੇ ਬਚਨ ਬਹੋਰੇ
ਤੇ ਮੈਂ ਹੱਠ ਕਰਕੇ ਨਾ ਆਪਣੇ ਗੁਰੂ ਨਾਲ ਮੇਰੇ ਅੰਦਰੇ ਅੰਦਰ ਈਰਖਾ ਸ਼ੁਰੂ ਹੋ ਗਈ, ਉਹ ਮੈਨੂੰ ਕੋਈ ਬਚਨ ਆਖੇ ਮੈਂ ਮੋੜ ਦਿੰਦਾ ਸਾਂ।
ਜੋ ਕੁਛ ਕਹੇ ਸੋ ਸੁਣਿਓ ਨਾ ਲੋਰਾ
ਜੋ ਕੁਝ ਵੀ ਗੁਰੂ ਜਦੋਂ ਵਿਸ਼ਨੂੰ ਦੀ ਉਪਾਸ਼ਨਾ ਕਰਦਾ ਮੈਨੂੰ ਕੁਝ ਕਹਿੰਦਾ ਤੇ ਮੈਂ ਸੁਣਦਾ ਹੀ ਨਾ ਆਪਣੇ ਗੁਰੂ ਦੀ ਗੱਲ।
ਦੋਹਰਾ ਤਨਕ ਭਾਂਤ ਉਪਦੇਸ਼ ਹੀ
ਕਈ ਤਰੀਕਿਆਂ ਨਾਲ ਉਸ ਸ਼ਾਂਤ ਮਨ ਵਾਲੇ ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ।
ਕੈਸੇ ਮਾਨੋ ਨਾ ਹੈ
ਪਰ ਮੈਂ ਕਿਸੇ ਤਰ੍ਹਾਂ ਵੀ ਉਹਦੀ ਕੋਈ ਵੀ ਗੱਲ ਨਾ ਮੰਨੀ।
ਗਰਭਾਵੋਂ ਸਭ ਸਮਝ ਲੱਗ
ਕਿਉਂਕਿ ਸਭ ਤੋਂ ਦੁਰਲੱਭ ਮੈਂ ਸ਼ਿਵ ਦੀ ਭਗਤੀ ਨੂੰ ਉਹਦੇ ਪਾਸ਼ਕਾਂ ਨੂੰ ਹੀ ਮੰਨਦਾ ਸਾਂ।
ਦੰਭ ਵਿਖੇ ਬਹੁ ਚਾਹੇ
ਇਉਂ ਮੈਨੂੰ ਬਾਕੀ ਸਾਰੇ ਪਖੰਡੀ ਲੱਗਦੇ ਸਨ।
ਜਾਓ ਭਾਈ ਸ਼ਿਵ ਮੰਦਰ ਬੈਠਾ ਇੱਕ ਕਾਲ
ਇੱਕ ਵਾਰ ਮੈਂ ਸ਼ਿਵ ਦੇ ਮੰਦਰ ਵਿੱਚ ਬੈਠਾ ਹੋਇਆ ਸਾਂ।
ਇਹ ਸੁਣਿਆ ਵਾ ਗੁਰੂ ਕਿਰਪਾਲਾ
ਉਸ ਵੇਲੇ ਉਹ ਜਿਹੜਾ ਬ੍ਰਾਹਮਣ ਮੇਰਾ ਗੁਰੂ ਸੀ ਆਤਮਕ ਆਨੰਦ ਵਾਲਾ ਉਹ ਚੱਲ ਕੇ ਆਇਆ ਮੰਦਰ ਵਿੱਚ।
ਉੱਠ ਕਰ ਤਬ ਨਾ ਕੀਨ ਸਨਮਾਨਾ
ਤੇ ਮੈਂ ਈਰਖਾ ਦੇ ਵੱਧੇ ਹੋਏ ਨੇ ਆਪਣੇ ਗੁਰੂ ਦਾ ਉੱਠ ਕੇ ਸਨਮਾਨ ਨਾ ਕੀਤਾ।
ਸ਼ੇਰ ਨਾ ਨਿਵਾਯੋ ਗਰਭ ਮਹਾਨਾ
ਹੰਕਾਰੀ ਸਾਂ ਮੈਂ ਵੀ ਮੈਂ ਸ਼ਿਵ ਦਾ ਭਗਤ ਹੈ ਵਿਸ਼ਨੂੰ ਦਾ ਭਾਵੇਂ ਮੇਰਾ ਗੁਰੂ ਹੀ ਆ ਮੈਂ ਸਿਰ ਨਾ ਨਵਾਇਆ ਉਸ ਨੂੰ।
ਮਾਨ ਅਮਾਨ ਏਕ ਸਮਤਾ ਕੇ
ਪਰ ਉਹ ਜਿਹੜਾ ਮੇਰਾ ਗੁਰੂ ਸੀ ਉਹਦੇ ਅੰਦਰੋਂ ਦੁਬਧਾ ਮਿੱਟੀ ਹੋਣ ਕਰਕੇ ਉਹਨੂੰ ਕੋਈ ਫਰਕ ਨੀ ਪਿਆ ਵੀ ਇਹਨੇ ਮੇਰਾ ਮਾਣ ਨੀ ਕੀਤਾ, ਸਤਿਕਾਰ ਨੀ ਕੀਤਾ ਜਾਂ ਮੇਰਾ ਅਪਮਾਨ ਕੀਤਾ ਹੈ।
ਹਰਖ ਸੋਗ ਹਿਰਦੇ ਨਹਿ ਜਾ ਕੇ
ਕਿਉਂਕਿ ਉਹਦੇ ਹਿਰਦੇ ਵਿੱਚ ਕੋਈ ਹਰਖ ਸੋਗ ਨਹੀਂ ਸੀ, ਇਹਨਾਂ ਗੱਲਾਂ ਤੋਂ ਉੱਪਰ ਚਲੇ ਗਿਆ ਸੀ, ਉੱਚੀ ਅਵਸਥਾ ਵਾਲਾ ਸੀ ਉਹ।
ਸਮਦਰਸ਼ੀ ਨਹਿ ਬੋਲਿਓ ਸੋਈ
ਉਹ ਤਾਂ ਸਮਦਰਸ਼ੀ ਸੀ, ਮੇਰਾ ਉਗਣ ਦੇਖ ਕੇ ਵੀ ਕੁਝ ਨਾ ਬੋਲਿਆ ਉਹ।
ਗਿਰਾ ਗ੍ਰੀਸ਼ ਭਾਉਣ ਤੇ ਹੋਈ
ਪਰ ਸ਼ਿਵ ਦੇ ਮੰਦਰ ਵਿੱਚੋਂ ਕਹਿੰਦੇ ਉਸ ਵੇਲੇ ਇੱਕ ਆਵਾਜ਼ ਆਈ ਇਸ ਤਰ੍ਹਾਂ
ਦੁਸ਼ਟ ਨਰਕ ਅਬ ਭਰਿਆ ਜਾਈ
ਕਹਿੰਦੇ ਮੈਨੂੰ ਉਸ ਵੇਲੇ ਉੱਥੋਂ ਇੱਕ ਆਵਾਜ਼ ਸੁਣਾਈ ਦਿੱਤੀ ਆਖਿਆ ਦੁਸ਼ਟਾ ਆਪਣੇ ਗੁਰੂ ਦਾ ਸਨਮਾਨ ਨਹੀਂ ਕੀਤਾ ਨਰਕਾਂ ਵਿੱਚ ਜਾਵੇਂਗਾ, ਥੋੜੀ ਇੱਥੇ ਆਪਾਂ ਵਿਚਾਰ ਕਰ ਲਈਏ ਇੱਕ ਮਿੰਟ ਲਈ ਸਿਰਫ, ਆਪਣੇ ਇਸ਼ਟ ਦਾ ਸਾਧ ਸੰਗਤ ਜੀ ਜਿੰਨੀ ਦੇਰ ਕੋਈ ਅਦਬ ਸਤਿਕਾਰ ਨਾ ਕਰੇ ਪ੍ਰਾਪਤ ਕੁਝ ਨਹੀਂ ਕਰ ਸਕਦਾ ਤੇ ਕਿਸੇ ਦੂਸਰੇ ਇਸ਼ਟ ਦੇ ਪੁਜਾਰੀ ਨੂੰ ਦੇਖ ਕੇ ਈਰਖਾ ਕਦੇ ਨਹੀਂ ਕਰਨੀ ਚਾਹੀਦੀ। ਇਹਦੇ ਤੋਂ ਇਹ ਵੀ ਆਪਾਂ ਨੂੰ ਇੱਕ ਸਾਧ ਸੰਗਤ ਜੀ ਸਬਕ ਮਿਲਦਾ ਵੀ ਕੋਈ ਦੂਸਰੇ ਮਤ ਵਾਲਾ ਹੋਵੇ ਤੇ ਇਹਦਾ ਅਰਥ ਇਹ ਨਹੀਂ ਵੀ ਮੈਂ ਇਸ ਮਤ ਨੂੰ ਨਹੀਂ ਮੰਨਦਾ ਤੇ ਉਹਦੀ ਹੇਠੀ ਕੀਤੀ ਜਾਏ ਜਾਂ ਵਿਦਿਆ ਦੇ ਚਾਰ ਅੱਖਰ ਆਉਂਦੇ ਹੋਣ ਤੇ ਉਹਨਾਂ ਅੱਖਰਾਂ ਦਾ ਆਸਰਾ ਲੈ ਕੇ ਉਹਨੂੰ ਨੀਵਾਂ ਵਿਖਾਇਆ ਜਾਏ ਜਾਂ ਕੋਈ ਸਭਾ ਜਿੱਤ ਬਣਨ ਦੀ ਕੋਸ਼ਿਸ਼ ਕਰੇ, ਨਹੀਂ। ਪਰ ਜਿੱਥੇ ਆਪ ਸਾਧ ਸੰਗਤ ਜੀ ਆਪਣੀ ਆਸਥਾ ਟਿਕਾਈ ਹੈ ਉਹਨੂੰ ਉਹਦਾ ਅਦਬ ਸਤਿਕਾਰ ਜ਼ਰੂਰ ਕਰੇ ਜੇ ਕੁਝ ਪ੍ਰਾਪਤ ਕਰਨਾ ਤੇ, ਪਰ ਇਹ ਵੇਖੇ ਵੀ ਜਿੱਥੇ ਮੇਰੀ ਆਸਥਾ ਜਿੱਥੇ ਮੇਰੀ ਸ਼ਰਧਾ ਉਹ ਹੈ ਪੂਰਾ ਹੀ ਹੈ, ਜੇ ਪੂਰਾ ਤੇ ਫਿਰ ਉਹਦਾ ਸਤਿਕਾਰ ਪੂਰਾ ਕਰੇ, ਜੇ ਸਤਿਕਾਰ ਪੂਰਾ ਕਰੇਗਾ ਤੇ ਦਾਤ ਪੂਰੀ ਮਿਲੇਗੀ। ਪਰ ਗੁਰੂ ਪੂਰਾ ਹੋਇਆ ਤਾਂ ਇਹ ਜ਼ਰੂਰ ਫਰੀਦ ਸਾਹਿਬ ਦੇ ਸਾਧ ਸੰਗਤ ਜੀ ਬਚਨ ਨੇ, ਉਹ ਕਹਿੰਦੇ ਨੇ ਫਰੀਦਾ ਜੋ ਸਿਰ ਸਾਈ ਨਾਸ ਨਵੈ ਸੋ ਸਿਰ ਕੀਜੈ ਕਾਏ ਕੁੰਨੀ ਹੇਠ ਜਲਾਈਐ ਬਾਲਣ ਸੰਦੈ ਥਾਏ। ਉਹ ਕਹਿੰਦੇ ਨੇ ਜਿਹੜਾ ਆਪਣੇ ਸਾਈ ਅੱਗੇ ਆਪਣੇ ਮਾਲਕ ਅੱਗੇ ਵੀ ਸਿਰ ਨਹੀਂ ਆਉਂਦਾ, ਦੱਸ ਉਸ ਸਿਰ ਨੂੰ ਮੋਢਿਆਂ ਤੇ ਰੱਖ ਕੇ ਕਰਨਾ ਕੀ ਹੈ, ਉਹਨੂੰ ਬਾਲਣ ਦੀ ਥਾਂ ਤੇ ਚੁੱਲ੍ਹੇ 'ਚ ਨਹੀਂ ਡਾਹ ਦੇਣਾ ਚਾਹੀਦਾ। ਜਿਹੜਾ ਆਪਣੇ ਮਾਲਕ ਅੱਗੇ ਵੀ ਸਾਧ ਸੰਗਤ ਜੀ ਝੁਕਣ ਲੱਗਾ ਸੰਗੀ ਜਾਵੇ। ਭਾਈ ਗੁਰਦਾਸ ਜੀ ਨੇ ਆਖਿਆ ਤ੍ਰਿਗ ਸਿਰ ਜੋ ਗੁਰ ਨਾਨਿਵੈ ਗੁਰ ਲੱਗੇ ਨਾ ਚਰਨੀ, ਉਸ ਸਿਰ ਨੂੰ ਹੀ ਲਾਂਤ ਹੈ ਜਿਹੜਾ ਆਪਣੇ ਗੁਰੂ ਅੱਗੇ ਨੀਵੇਂ ਨਾ। ਹਾਂ ਜਿਹੜਾ ਗੁਰੂ ਹੈ ਜੇ ਗੁਰੂ ਸਮਰੱਥ ਤੇ ਪੂਰਾ ਸਾਧ ਸੰਗਤ ਜੀ ਫਿਰ ਉਹਦਾ ਅਦਬ ਕਰਨ ਲੱਗਿਆ ਸੰਗ ਨਹੀਂ ਮੰਨਣੀ ਚਾਹੀਦੀ। ਕਿਸੇ ਤਰ੍ਹਾਂ ਦੀ ਕਾਰ ਕਰਾਉਣ ਦਾ ਮਨ ਚ ਰੱਖੇ ਵੀ ਮਹਾਰਾਜ ਦੀ ਸਵਾਰੀ ਆਉਂਦੀ ਆ ਜੀ, ਜੇ ਮੈਂ ਇੱਥੇ ਲੋਕਾਂ ਸਾਹਮਣੇ ਸਿਰ ਨਵਾਤਾ ਮੈਨੂੰ ਲੋਕ ਮੂਰਖੀ ਨਾ ਕਿਤੇ ਕਹਿਣ, ਇਹ ਕਹਿਣਗੇ ਜੀ ਪਤਾ ਨੀ ਕਿਹੜੇ ਯੁੱਗ ਦਾ ਵਾਸੀ ਇਹ, ਪਛਾਣ ਖਿੱਚੂ ਕਿਉਂਕਿ ਜ਼ਮਾਨਾ ਮਾਡਰਨ ਹੈ। ਪਰ ਮਾਡਰਨ ਹੋਣ ਦਾ ਅਰਥ ਇਹ ਨਹੀਂ ਵੀ ਆਪਣੇ ਗੁਰੂ ਦਾ ਅਦਬ ਨਾ ਕੀਤਾ ਜਾਏ। ਇਹ ਬੇਨਤੀ ਜ਼ਰੂਰ ਚੇਤੇ ਰੱਖਣੀ, ਜੇ ਗੁਰੂ ਸਮਰੱਥ ਤੇ ਪੂਰਾ ਹੈ, ਸਤਿਕਾਰ ਉਹਦਾ ਪੂਰਾ ਕਰੇ, ਸ਼ਰਧਾ ਪੂਰੀ ਹੋਵੇ ਤਾਂ ਪ੍ਰਾਪਤੀ ਹੋਵੇਗੀ। ਉਹ ਕਹਿੰਦਾ ਗੁਰੂ ਮੇਰਾ ਬ੍ਰਹਮ ਗਿਆਨੀ ਸੀ, ਉਹਦੇ ਅੰਦਰ ਕੋਈ ਦਵੈਤ ਨਹੀਂ ਸੀ, ਉਹ ਤੇ ਮਾਨ ਅਪਮਾਨ ਤੋਂ ਉੱਪਰ ਚਲੇ ਗਿਆ ਸੀ, ਮੈਂ ਉਹਦਾ ਸਤਿਕਾਰ ਨਾ ਕੀਤਾ, ਬੈਠਾ ਵੀ ਮੰਦਰ ਵਿੱਚ ਸਾਂ, ਤੇ ਫਿਰ ਮੰਦਰ ਵਿੱਚੋਂ ਹੀ ਆਕਾਸ਼ਬਾਣੀ ਹੋਈ, ਦੁਸ਼ਟਾ ਆਪਣੇ ਗੁਰੂ ਦਾ ਅਦਬ ਨਹੀਂ ਕੀਤਾ, ਨਰਕਾਂ ਨੂੰ ਜਾਵੇਂਗਾ ਤੂੰ,
ਬਾਹਰ ਤ੍ਰਿਗਦੁਨ ਬਹੁ ਜੋਨ ਪਰਮਾਈ,
ਤੇ ਫਿਰ ਨਰਕਾਂ ਚੋਂ ਨਿਕਲੇਗਾ ਵੀ ਤੇ ਤ੍ਰਿਗਦ ਜੁਨੀਆਂ ਵਿੱਚ ਤੈਨੂੰ ਭਰਮਣਾ ਪਵੇਗਾ, 84 ਦੇ ਗੇੜੇ ਵਿੱਚ ਪਵੇਗਾ ਤੂੰ,
ਭੋਗ ਅਵਗਿਆ ਕੋ ਦੁਖ ਭਾਰੀ,
ਇਉਂ ਆਪਣੀ ਅਵਗਿਆ ਦਾ ਭਾਰੀ ਦੁੱਖ ਸਜ਼ਾ ਦੇ ਰੂਪ ਵਿੱਚ ਤੈਨੂੰ ਭੋਗਣਾ ਪਵੇਗਾ,
ਜਗਦੰਬੀ ਤੂੰ ਹਿਰਦੇ ਹੰਕਾਰੀ,
ਪਖੰਡੀਆ ਸਾਰੇ ਸੰਸਾਰ ਦੇ ਪਖੰਡੀਆ ਇੰਨਾ ਹੰਕਾਰੀ ਹਿਰਦੇ ਵਿੱਚ ਭਈ ਆਪਣੇ ਗੁਰੂ ਦਾ ਅਦਬ ਨਹੀਂ ਕੀਤਾ ਤੂੰ,
ਦੋਹਰਾ ਕਰੇ ਵਿਸ਼ਨ ਸੋ ਦਰੋਹ ਤੂੰ,
ਤੂੰ ਵਿਸ਼ਨੂੰ ਨਾਲ ਉਹਦਾ ਨਾਂ ਸੁਣ ਕੇ ਇੰਨੀ ਈਰਖਾ ਕਰਦਾ ਹੈ,
ਗੁਰੂ ਨਰਾਦਰ ਕੀਨ,
ਤੇ ਫਿਰ ਆਪਣੇ ਗੁਰੂ ਦਾ ਨਰਾਦਰ ਕੀਤਾ, ਅਦਬ ਨਹੀਂ ਕੀਤਾ ਆਪਣੇ ਗੁਰੂ ਦਾ ਤੂੰ,
ਤੇ ਜਮ ਡੰਡਾ ਸਹੋ,
ਇਸ ਕਰਕੇ ਜਮਾਂ ਦੇ ਡੰਡੇ ਹੁਣ ਤੈਨੂੰ ਖਾਣੇ ਪੈਣਗੇ,
ਉਹ ਬਹੁਤ ਕਸ਼ਟ ਅਧੀਨ,
ਬਹੁਤ ਕਸ਼ਟ ਤੈਨੂੰ ਚੱਲਣਾ ਪਵੇਗਾ। ਕਬੀਰ ਸਾਹਿਬ ਨੇ ਆਖਿਆ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਦੁੱਖ ਝੱਲਣੇ ਪੈਣਗੇ ਜਦੋਂ ਜਮਾਂ ਦੇ ਵਸ ਪੈ ਗਿਆ ਤਾਂ,
ਜਾਓ ਭਾਈ ਸੁਣਿਓ ਸਰਾਪ ਜਬ ਜੋ ਗੁਰ ਮੇਰਾ,
ਆਖਿਆ ਜਦੋਂ ਮੇਰੇ ਗੁਰੂ ਨੇ ਸਰਾਪ ਸੁਣਿਆ ਜਿਹੜਾ ਮੰਦਰ ਵਿੱਚੋਂ ਮੈਨੂੰ ਮਿਲਿਆ ਸੀ ਤਾਂ,
ਭਾਈ ਦਇਆ ਕਹੇ ਸ਼ੰਭ ਬਹੁ ਨਿਹੋਰਾ,
ਉਹ ਗੁਰੂ ਬ੍ਰਹਮ ਗਿਆਨੀ ਸੀ ਨਾ, ਬ੍ਰਹਮ ਗਿਆਨੀ ਕੀ ਸਾਮ ਦ੍ਰਿਸ਼ਟ ਮਹਾਰਾਜ ਨੇ ਆਖਿਆ, ਬ੍ਰਹਮ ਗਿਆਨੀ ਸਾਹਿਬ ਸੰਗਤ ਜੀ ਅਸਲ ਵਿੱਚ ਦਵੈਤ ਤੋਂ ਉੱਪਰ ਹੁੰਦਾ, ਕਹਿੰਦੇ ਜਦੋਂ ਉਹ ਕੋਲ ਬੈਠੇ ਮੇਰੇ ਗੁਰੂ ਨੇ, ਭਾਵੇਂ ਮੈਂ ਉਹਦਾ ਅਦਬ ਨਹੀਂ ਸੀ ਕੀਤਾ, ਮੱਥਾ ਨਹੀਂ ਟੇਕਿਆ, ਸਤਿਕਾਰ ਨਹੀਂ ਕੀਤਾ, ਉਹਦੀ ਬੇਅਦਬੀ ਕੀਤੀ, ਪਰ ਜਦੋਂ ਉਹਨੇ ਆਵਾਜ਼ ਸੁਣੀ ਤੇ ਮੇਰੇ ਵਾਸਤੇ ਕਹਿੰਦੇ ਉਹ ਸ਼ਿਵ ਜੀ ਦੇ ਤਰਲੇ ਲੈਣ ਲੱਗ ਪਿਆ, ਗੁਰੂ ਮੇਰਾ
ਅੰਗ ਭਾਂਗ ਕੀ ਉਹ ਤਟਠਾਨੀ,
ਕਈ ਪ੍ਰਕਾਰ ਦੀ ਉਹਨੇ, ਹਾਲਾਂਕਿ ਉਹ ਵਿਸ਼ਨੂੰ ਦਾ ਭਗਤ ਸੀ, ਪਰ ਉਹਨੇ ਸਿਰਫ ਇਹ ਮੈਨੂੰ ਵੇਖ ਕੇ ਵੀ ਹੁਣ ਸਰਾਪ ਮਿਲ ਗਿਆ, ਮੈਨੂੰ ਬਖਸ਼ਾਉਣ ਵਾਸਤੇ ਕਈ ਪ੍ਰਕਾਰ ਦੀ ਸ਼ਿਵ ਜੀ ਦੀ ਉਸਤਤ ਕੀਤੀ ਉਸਨੇ,
ਕਹਿੰਦਾ ਝੂੜ ਬੋਲੇ ਪੁਨ ਬਾਣੀ,
ਕਹਿੰਦੇ ਨੇ ਫਿਰ ਜਦੋਂ ਉਹਨੇ ਬਹੁਤ ਉਸਤਤ ਕੀਤੀ ਮੇਰੀ ਮਾਫੀ ਵਾਸਤੇ, ਤਾਂ ਸ਼ਿਵ ਦੇ ਮੰਦਰ ਚੋਂ ਫਿਰ ਆਵਾਜ਼ ਇਸ ਤਰ੍ਹਾਂ ਆਈ,
ਹੇ ਦਿਜ ਤੋਰ ਦਇਆ ਕਰ ਜਾ ਕੋ,
ਆਖਿਆ ਭਈ ਹੇ ਦਿਜ ਹੁੰਦਾ ਬ੍ਰਾਹਮਣ, ਉਹਨੇ ਆਖਿਆ ਬ੍ਰਾਹਮਣ ਨੂੰ ਭਈ ਪੰਡਿਤ ਜੀ ਤੁਹਾਡੀ ਦਇਆ ਕਰਕੇ
ਸਰਬ ਜਨਮ ਕੀ ਸੁਧ ਰਹਿ ਤਾਂ ਕੋ,
ਹੁਣ ਇਹਨੂੰ ਜੋ ਮੈਂ ਕਹਿ ਦਿੱਤਾ ਉਹ ਤੈਨੂੰ ਭੋਗਣਾ ਪਵੇਗਾ, ਪਰ ਇੰਨਾ ਕੁ ਤੇਰੇ ਬਹੁਤੇ ਤਰਲੇ ਲੈਣ ਕਰਕੇ ਮੈਂ ਇੰਨਾ ਕੁ ਇਹਦੇ ਤੇ ਕਿਰਪਾ ਕਰ ਦਿੰਦਾ ਵੀ ਇਹਨੂੰ ਹਰੇਕ ਜਨਮ ਵਿੱਚ ਆਪਣੀ ਭੁੱਲ ਦਾ ਗਿਆਨ ਰਹੇਗਾ ਵੀ ਮੈਂ ਕੀ ਸਾਂ, ਕੀ ਗਲਤੀ ਕੀਤੀ ਸੀ, ਕਿਸ ਕਰਕੇ ਸਜ਼ਾ ਮਿਲੀ ਹੈ,
ਬਿਰਥਾ ਨਾ ਸਰਾਪ ਹੋਤ ਹੈ ਮੇਰਾ,
ਸਰਾਪ ਤਾਂ ਜਿਹੜਾ ਦੇ ਦਿੱਤਾ ਹੁਣ ਇਹ ਬਿਰਥਾ ਨੀ ਜਾਵੇਗਾ,
ਚਾਹੇ ਨਰਕ ਨਹ ਇਹ ਦੁੱਖ ਘੋਰਾ,
ਹੁਣ ਨਰਕਾਂ ਵਿੱਚ ਦੁੱਖ ਤਾਂ ਇਹਨੂੰ ਭੋਗਣਾ ਹੀ ਪਵੇਗਾ ਬਹੁਤ ਭਿਆਨਕ,
ਪਰ ਤਬ ਹੈ ਮੈਂ ਨਰਕ ਮਝਾਰੀ,
ਤੇ ਕਹਿੰਦੇ ਸਰੀਰ ਮੇਰਾ ਜਦੋਂ ਮੁੱਕ ਗਿਆ ਤੇ ਭਾਈ ਬਾਲਾ ਜੀ ਫਿਰ ਨਰਕਾਂ ਵਿੱਚ ਜਾਣਾ ਪਿਆ,
ਮੇਰੀ ਸ਼ਾਸਨਾ ਮੋਕੋ ਭਾਰੀ,
ਸ਼ਾਸਨਾ ਹੁੰਦੀ ਤਾੜਨਾ ਸਜ਼ਾ, ਬਹੁਤ ਭਾਰੀ ਸਜ਼ਾ ਮਿਲੀ ਮੈਨੂੰ, ਫਿਰ
ਗਰ ਕਰ ਬਖੈ ਪਰੀ ਜਮ ਫਸਾ,
ਕਹਿੰਦੇ ਗਲ ਵਿੱਚ ਜਮਾਂ ਦੀ ਫਾਹੀ ਪੈ ਗਈ,
ਬੀਤੇ ਕਾਲ ਕੇ ਤਬ ਹੈ ਨਿਕਾਸਾ,
ਕਿੰਨਾ ਸਮਾਂ ਨਰਕਾਂ ਚ ਰਿਹਾ ਤੇ ਫਿਰ ਜਦੋਂ ਉੱਥੋਂ ਨਿਕਲਿਆ ਤਾਂ,
ਦੋਹਰਾ 84 ਲੱਖ ਜੋਨ ਪੁੰਨ,
ਕਹਿੰਦੇ ਮੁੜ ਕੇ 84 ਲੱਖ ਦੇ ਗੇੜੇ ਚ ਪੈ ਗਿਆ, ਸਾਰੀਆਂ ਜੂਨਾਂ ਦੇ ਵਿੱਚੋਂ ਦੀ ਜਾਣਾ ਪਿਆ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਗੁਰੂ ਸਾਹਿਬ ਨੇ ਬਚਨ ਕੀਤੇ ਨਾ, ਹੰਕਾਰੀ ਹੋਵੇ ਜਿਹੜਾ ਸਾਧ ਸੰਗਤ ਜੀ ਫਿਰ ਗੁਰੂ ਦਾ ਅਦਬ ਨਾ ਕਰੇ, ਇਵੇਂ ਠੇਡੇ ਖਾਣੇ ਪੈਣਗੇ,
84 ਲੱਖ ਜੋਨ ਪੁੰਨ,
ਕਹਿੰਦੇ ਫਿਰ 84 ਲੱਖ ਜੋਨ ਵਿੱਚ
ਪਰਮਿਓ ਸਭ ਕੇ ਮਾਹੇ,
ਤੇ ਸਾਰੀਆਂ ਜੋਨਾਂ ਵਿੱਚ ਦੀ ਮੈਨੂੰ ਲੰਘਣਾ ਪਿਆ, ਭਰਮਣਾ ਪਿਆ 84 ਲੱਖ ਜੋਨ ਵਿੱਚ ਜੀ,
ਅਸ ਸਰੀਰ ਨਹਿ ਕੋ ਰਹਿਓ,
ਕੋਈ ਐਸਾ ਸਰੀਰ ਨਹੀਂ ਸੀ ਬਚਿਆ
ਜਿਹ ਮੈਂ ਜਨਮਿਓ ਨਾ ਹੈ,
ਜਿਸ ਵਿੱਚ ਮੈਨੂੰ ਜਨਮ ਨਾ ਲੈਣਾ ਪਿਆ, ਉਹ ਭਾਵੇਂ ਪੰਛੀਆਂ ਦੇ ਸੀ, ਪਸ਼ੂਆਂ ਦੇ ਸੀ, ਕੀੜਿਆਂ ਮਕੌੜਿਆਂ ਦੇ ਸੀ, 84 ਲੱਖ ਵਿੱਚ ਜਿੰਨੇ ਸਰੀਰ ਸਨ ਸਾਰਿਆਂ ਵਿੱਚ ਮੈਨੂੰ ਜਨਮਣਾ ਪਿਆ ਜੀ,
ਭਾਈ ਬਾਹਰੋਂ ਵਿਪਰ ਜਨਮ ਕੋ ਪਾਵਾ,
ਕਹਿੰਦੇ ਸਾਰਾ ਗੇੜਾ ਮਕਾ ਕੇ ਫਿਰ ਮੈਨੂੰ ਬ੍ਰਾਹਮਣ ਦਾ ਜਨਮ ਮਿਲਿਆ,
ਸਗੋਣ ਉਪਾਸ਼ ਨੂੰ ਮਹਿਮਾਨ ਲਾਵਾ,
ਤੇ ਉਸ ਜਨਮ ਵਿੱਚ ਮੈਂ ਸਰਗੁਣ ਦਾ ਪੁਜਾਰੀ ਬਣ ਗਿਆ,
ਸਰਬ ਜਨਮ ਕੀ ਸੁਧ ਮੋਹ ਰਹੀ,
ਸਾਰੇ ਜਨਮਾਂ ਦੀ ਖਬਰ ਤਾਂ ਮੈਨੂੰ ਹੈ ਹੀ ਸੀ ਵੀ ਕਿਸ ਕਰਕੇ ਮੈਨੂੰ ਇਹ ਗੇੜ ਪਿਆ ਹੈ,
ਸ਼ਿਵ ਕੋ ਸ਼ਰਾਪ ਸੋ ਬਾਰ ਭਾਸ ਹੀ,
ਇਹ ਵੀ ਮੈਨੂੰ ਚੇਤੇ ਸੀ ਉਹ ਸ਼ਿਵ ਦਾ ਸਰਾਪ ਵੀ ਬਾਰ ਵੀ ਵੀ ਉਹਦੇ ਕਰਕੇ ਮੈਨੂੰ ਸਾਰੇ ਜਨਮਾਂ ਦਾ ਗਿਆਨ ਸੀ,
ਇੱਕ ਦਿਵਸ ਲਾਓ ਮਸ ਰਿਖ ਪਾਹੀ,
ਕਹਿੰਦੇ ਇੱਕ ਦਿਨ ਮੈਂ ਲੋਮਸ ਰਿਖੀ ਦੇ ਕੋਲ ਬੈਠਾ ਹੋਇਆ ਸਾਂ।
ਬੈਠੋ ਸੁਣਨ ਬਚਨ ਚਿਤ ਚਾਹੀ।
ਮੇਰਾ ਚਿਤ ਕੀਤਾ ਲੋਮਸ ਰਿਖੀ ਦੇ ਕੋਲ ਬੈਠ ਕੇ ਉਹਦੇ ਕੁਝ ਬਚਨ ਸੁਣੇ ਜਾਣ।
ਆਪਰ ਮਨੋਰਥ ਮੈਂ ਜੋ ਸੁਣਾਵਾ।
ਕਹਿੰਦੇ ਨੇ ਉਹ ਆਪਣਾ ਮਨੋਰਥ, ਜਦੋਂ ਮੈਂ ਆਪਣਾ ਮਨੋਰਥ ਉਹਨੂੰ ਸੁਣਾਇਆ, ਬੇਨਤੀ ਕੀਤੀ ਲੋਮਸ ਨੂੰ, ਤਾਂ
ਇਹ ਨਿਰਗੁਣ ਉਪਦੇਸ਼ ਅਲਾਵਾ।
ਮੇਰੀ ਬੇਨਤੀ ਮੰਨ ਕੇ ਉਹ ਮੈਨੂੰ ਨਿਰਗੁਣ ਦਾ ਉਪਦੇਸ਼ ਦੇਣ ਲੱਗ ਪਿਆ, ਜਿਹੜਾ ਲੋਮਸ ਰਿਖੀ ਸੀ ਜੀ।
ਮਮ ਹਿਰਦੇ ਮੈਂ ਰੁਚੈ ਨਾਪੋ।
ਪਰ ਮੇਰੀ ਤਾਂ ਨਿਰਗੁਣ ਵਿੱਚ ਰੁਚੀ ਕੋਈ ਨੀ ਸੀ, ਮੈਂ ਤਾਂ ਸਰਗੁਣ ਦਾ ਪੁਜਾਰੀ ਸਾਂ।
ਬਹੁਤ ਭਾਣ ਸਮਝਾਵਤ ਸੋ।
ਕਈ ਤਰੀਕਿਆਂ ਨਾਲ ਲੋਮਸ ਨੇ ਮੈਨੂੰ ਸਮਝਾਇਆ, ਭਾਈ ਤੂੰ ਇਹ ਸਰਗੁਣ ਦੀ ਪੂਜਾ ਛੱਡ ਦੇ, ਨਿਰਗੁਣ ਦਾ ਪਾਸ਼ਕ ਬਣ ਜਾ, ਤੇਰਾ ਤਾਂ ਭਲਾ ਹੋਵੇਗਾ।
ਬੁਝਾਂ ਸਗੁਣ ਹੈ ਬਾਰੰਬਾਰ।
ਪਰ ਮੈਂ ਸਰਗੁਣ ਦੀ ਉਪਾਸ਼ਨਾ ਦੇ ਵਾਰ ਵਾਰ ਉਹਦੇ ਕੋਲੋਂ ਤਰੀਕੇ ਪੁੱਛੀ ਗਿਆ।
ਨਿਰਗੁਣ ਹੈ ਤਰਕਤ ਬਚਨ ਉਚਾਰੂ।
ਨਿਰਗੁਣ ਦੀ ਉਹ ਜਦੋਂ ਮੈਨੂੰ ਗੱਲ ਦੱਸਣ ਪਵੇ, ਮੈਂ ਉਹਦੀ ਗੱਲ ਤੋਂ ਕੇ ਅੱਗੇ ਤਰਕ ਕਰਿਆ ਕਰਾਂ ਨਿਰਗੁਣ ਦੇ ਉੱਤੇ।
ਮਮ ਮਤ ਲੱਖ ਲੋਮਸ ਵਿਪਰੀਤੀ।
ਜਦੋਂ ਮੇਰੀ ਇਹ ਪੁੱਠੀ ਮਤ ਦੇਖੀ ਨਾ ਉਹਨੇ ਲੋਮਸ ਰਿਖੀ ਨੇ, ਤਾਂ
ਕਰ ਕਸ਼ਰੇ ਸੁਮ ਬੋਲਿਓ ਵਸਰੇ।
ਕਹਿੰਦੇ ਫਿਰ ਕੁਛ ਰੋਸ ਵਿੱਚ ਆਣ ਕੇ ਉਹ ਬੋਲਿਆ ਇਸ ਤਰ੍ਹਾਂ।
ਪੱਛਣ ਸਹਿਤ ਬੋਲ ਹੈ ਤੇਰੇ।
ਆਖਿਆ ਉਹ ਤੇਰੇ ਤੇ ਪੰਛੀਆਂ ਕਾਂ ਵਰਗੇ ਬੋਲ ਨੇ, ਤੂੰ ਹਰ ਗੱਲ ਅੱਗੇ ਕੱਟ ਦਿੰਦਾ ਤੇ ਕਾਂ ਕਾਂ ਹੀ ਕਰੀ ਜਾਂਦਾ। ਪਹਿਲਾਂ ਆਪ ਆਣ ਕੇ ਆਖਿਆ ਮੈਨੂੰ ਕੋਈ ਬਚਨ ਸੁਣਾਓ, ਬਚਨ ਸੁਣਾਓ। ਜੇ ਮੈਂ ਤੈਨੂੰ ਨਿਰਗੁਣ ਦੀ ਉਪਾਸ਼ਨਾ ਤੇਰੇ ਭਲੇ ਦੀ, ਨਿਰਗੁਣ ਦਾ ਥੋੜਾ ਜਿਹਾ ਆਪਾਂ ਇੱਥੇ ਵਿਚਾਰ ਕਰ ਲਈਏ। ਨਿਰਗੁਣ ਸਾਧ ਸੰਗਤ ਜੀ ਉਹਨੂੰ ਕਹਿੰਦੇ ਆ ਜਿਹੜਾ ਨਜ਼ਰੀ ਨਾ ਪਵੇ, ਜਿਹੜਾ ਜਾਂ ਨਜ਼ਰੀ ਤਾਂ ਪਵੇ ਤਿੰਨਾਂ ਗੁਣਾਂ ਤੋਂ ਰਹਿਤ ਹੋਵੇ। ਜਿਹੜਾ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਮਾਇਆ ਦੇ ਤਿੰਨ ਗੁਣ ਮੰਨੇ ਗਏ ਨੇ, ਇਹ ਤਿੰਨੇ ਗੁਣ ਸਾਧ ਸੰਗਤ ਜੀ ਜਿਸ ਵਿੱਚ ਨਾ ਹੋਣ ਉਹ ਨਿਰਗੁਣ ਹੈ। ਜਿਹੜਾ ਤਿੰਨਾਂ ਗੁਣਾਂ ਦੇ ਸਹਿਤ ਹੋਵੇ ਉਹਨੂੰ ਸਰਗੁਣ ਆਖੀਦਾ। ਉਹ ਸੀ ਦੇਖਣ ਵਾਲੇ ਦਾ, ਦਿਸਣ ਵਾਲੇ ਦਾ ਪੁਜਾਰੀ। ਲੋਮਸ ਉਹਨੂੰ ਕਹਿ ਰਿਹਾ ਸੀ ਤੂੰ ਉਹਦਾ ਪੁਜਾਰੀ ਬਣ ਜਿਹੜਾ ਇਹਨਾਂ ਤਿੰਨਾਂ ਗੁਣਾਂ ਤੋਂ ਰਹਿਤ ਹੈ, ਪੈਦਾ ਕਰਨ ਵਾਲਾ ਇਹਨਾਂ ਸਾਰਿਆਂ ਨੂੰ। ਜਾਂ ਜਿਵੇਂ ਮਹਾਰਾਜ ਜੀ ਨੇ ਆਖਿਆ ਸਾਧ ਸੰਗਤ ਜੀ, ਪਰਚਾ ਸ਼ਬਦ ਦਾ, ਸ਼ਬਦ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ, ਦਿਸਣ ਵਿੱਚ ਵੀ ਆਉਂਦਾ ਤੇ ਸਾਧ ਸੰਗਤ ਜੀ ਨਾਸ ਵੀ ਕਦੇ ਨਹੀਂ ਹੁੰਦਾ। ਉਵੇਂ ਹਰ ਚੀਜ਼ ਦਿਸਣ ਵਾਲੀ ਨੇ ਨਾਸ ਹੋਣਾ। ਮਹਾਰਾਜ ਨੇ ਐਸੀ ਕਿਰਪਾ ਕੀਤੀ, ਗੁਰਬਾਣੀ ਦੇ ਲਾੜਾ ਆਪਾਂ ਨੂੰ ਲਾ ਦਿੱਤਾ। ਹੁਣ ਗੁਰਬਾਣੀ ਗੁਰੂ ਸਾਹਿਬ ਸੰਗਤ ਜੀ ਇਹ ਨਿਰਗੁਣ ਵੀ ਹੈ ਤੇ ਸਰਗੁਣ ਵੀ, ਪਰ ਇਹਦੇ ਵਿੱਚ ਇੱਕ ਵਿਸ਼ੇਸ਼ਤਾ ਵੱਖਰੀ ਹੈ। ਸਰਗੁਣ ਜਿਹੜਾ ਦਿਸਣ ਵਿੱਚ ਆਉਂਦਾ ਤੇ ਦਿਸਣ ਵਾਲੇ ਨੇ ਨਾਸ ਹੋਣਾ ਹੁੰਦਾ, ਪਰ ਗੁਰਬਾਣੀ ਕਦੇ ਨਾਸ ਨਹੀਂ ਜੇ ਹੁੰਦੀ। ਕਿਉਂ? ਕਿਉਂਕਿ ਤਿੰਨਾਂ ਗੁਣਾਂ ਤੋਂ ਉੱਪਰ ਹੈ। ਸਰਗੁਣ ਹੁੰਦਿਆਂ ਹੋਇਆਂ ਵੀ ਤਿੰਨਾਂ ਗੁਣਾਂ ਤੋਂ ਉੱਪਰ ਹੈ ਗੁਰਬਾਣੀ। ਸ਼ਬਦ ਅਵਿਨਾਸੀ ਹੈ। ਜਲ ਨਹੀਂ ਡੁੱਬਿਆ, ਤਸਕਰ ਨਹੀਂ ਲੇਵਿਆ, ਭਾਹੇ ਨਾ ਸਾਕਿਆ ਜਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਮਹਾਰਾਜ ਦੇ ਬਚਨ ਕਹਿੰਦੇ ਗੁਰੂ ਦੇ ਬਚਨ ਨੇ, ਇਹ ਤਾਂ ਕਦੇ ਨਾਸ ਨਹੀਂ ਹੋਣੇ। ਇਹ ਤਾਂ ਗੁਰੂ ਦੇ ਅੰਦਰੋਂ ਉੱਠਿਆ ਸਾਧ ਸੰਗਤ ਜੀ, ਪਰਮੇਸ਼ਰ ਦਾ ਬਚਨ ਹੈ ਗੁਰਬਾਣੀ ਸ਼ਬਦ। ਇਹਨੂੰ ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਇਹਦੀ ਹੋਂਦ ਸ਼ਬਦ ਦੀ ਕਦੇ ਵੀ ਨਹੀਂ ਮੁੱਕਣੀ। ਦਿਸਣ ਵਿੱਚ ਵੀ ਆਉਂਦੀ, ਦੇਖੋ ਆਪਾਂ ਪੜ੍ਹਦੇ ਹਾਂ ਨੇਤਰਾਂ ਨਾਲ ਦੇਖ ਕੇ, ਉਦੋਂ ਆਪਾਂ ਕਹਿ ਸਕਦੇ ਹਾਂ ਭਾਈ ਸਰਗੁਣ, ਪਰ ਮਾਇਆ ਦੇ ਤਿੰਨਾਂ ਗੁਣਾਂ ਤੋਂ ਫਿਰ ਵੀ ਉੱਪਰ ਹੈ, ਕਿਉਂਕਿ ਨਾਸ ਕਦੇ ਨਹੀਂ ਹੋਣਾ। ਉਵੇਂ ਮਹਾਰਾਜ ਦੇ ਬਚਨ ਨੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਦ੍ਰਿਸ਼ਟ ਦੇ ਥੱਲੇ ਆ ਗਿਆ, ਜਿਹੜਾ ਦ੍ਰਿਸ਼ਟਮਾਨ ਹੈ, ਜਿਹੜਾ ਦੇਖ ਸਕਦੀ ਜਿਹਨੂੰ ਅੱਖ, ਉਹਨੇ ਨਾਸ ਜ਼ਰੂਰ ਹੋਣਾ, ਪਰ ਗੁਰਬਾਣੀ ਸਾਹਿਬ ਸੰਗਤ ਜੀ ਸਦਾ ਰਹਿਣ ਵਾਲੀ ਸਦਾ। ਕਿਉਂ? ਕਿਉਂਕਿ ਗੁਰੂ ਅਮਰਦਾਸ ਜੀ ਨੇ ਆਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਨਿਰੰਕਾਰ ਨੇ ਸਦਾ ਹੀ ਰਹਿਣਾ। ਇਹ ਬਾਣੀ ਗੁਰੂ ਵੀ ਹੈ, ਬਾਣੀ ਨਿਰੰਕਾਰ ਵੀ ਹੈ, ਸਰਗੁਣ ਵੀ ਹੈ, ਨਿਰਗੁਣ ਵੀ ਹੈ। ਸਰਗੁਣ ਹੁੰਦਿਆਂ ਵੀ ਅਵਿਨਾਸ਼ੀ ਹੈ, ਕਿਉਂਕਿ ਤਿੰਨਾਂ ਗੁਣਾਂ ਤੋਂ ਉੱਪਰ ਹੈ। ਐਸੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ। ਪਰ ਲੋਮਸ ਉਹਨੂੰ ਸਮਝਾ ਰਿਹਾ ਸੀ, ਉਹ ਕਦੇ ਨਾ ਨਾਸ ਹੋਣ ਵਾਲੇ ਨਿਰਗੁਣ ਦਾ ਤੂੰ ਉਪਾਸ਼ਕ ਬਣ ਜਾ। ਪਰ ਉਹ ਤਰਕਾਂ ਕਰਦਾ ਸੀ, ਵਾਰ ਵਾਰ ਤਰਕਾਂ ਕੀਤੀਆਂ ਤੇ ਆਖਿਆ ਤੂੰ ਕੀ ਪੰਛੀਆਂ ਵਾਂਗ, ਤੇਰਾ ਤੇ ਕਾਂ ਵਾਲਾ ਸੁਭਾਅ, ਹਰ ਗੱਲ ਅੱਗਿਓਂ ਕੱਟਦਾ ਤੇ ਕਾਂ ਕਾਂ ਹੀ ਕਰੀ ਜਾਂਦਾ ਤੂੰ।
ਵਾਰ ਵਾਰ ਮੋਹਰਤ ਬਾਚ ਮੇਰੇ।
ਉਹ ਲੋਮਸ ਕਹਿਣ ਲੱਗਾ ਵਾਰ ਵਾਰ ਮੇਰੇ ਬਚਨ ਮੋੜਦਾ, ਉਵੇਂ ਉਪਦੇਸ਼ ਸੁਣਨ ਵਾਸਤੇ ਆਇਆ ਤੂੰ।
ਦੋਹਰਾ ਅਧਿਕਾਰੀ ਹਾਂ ਜਾਣ ਕੇ।
ਮੈਂ ਤੇ ਤੈਨੂੰ ਅਧਿਕਾਰੀ ਜਾਣ ਕੇ ਗੱਲ ਸ਼ੁਰੂ ਕੀਤੀ ਸੀ।
ਉਪਦੇਸ਼ ਤੋਂ ਤੋਹੇ ਹੋਹੋ,
ਤੇਰੇ ਭਲੇ ਵਾਸਤੇ ਤੈਨੂੰ ਉਪਦੇਸ਼ ਦੇ ਰਿਹਾ ਸਾਂ ਮੈਂ।
ਪਦਮ ਖੱਗ ਸਭ ਹੰਤੇ।
ਪਰ ਹੁਣ ਸਾਰਿਆਂ ਤੋਂ ਜਿਹੜਾ ਨੀਵਾਂ ਗਿਣਿਆ ਗਿਆ ਨਾ, ਜਿਹੜਾ ਅਧਮ ਜਾਤੀ ਦਾ ਪੰਛੀ ਗਿਣਿਆ ਗਿਆ,
ਸਹੋ ਸਰਾਪ ਅਬ ਮੋਹੇ,
ਤੇ ਮੇਰਾ ਤੈਨੂੰ ਸਰਾਪ ਹੀ ਹੁਣ ਤੈਨੂੰ ਉਹਦੀ ਜੋਨ ਵਿੱਚ ਜਾਣਾ ਪਵੇਗਾ।
ਜਾਓ ਭਾਈ ਬਾਇਸ ਦੇ ਤਬਹਿ ਮਮ ਭਈ।
ਕਹਿੰਦੇ ਇਹ ਫਿਰ ਜਿਹੜੀ ਇਹ ਕਾਗਦੀ ਹੈ ਨਾ, ਇਸ ਕਰਕੇ ਮੈਨੂੰ ਮਿਲੀ ਹੈ।
ਹੱਥ ਬੰਦ ਕੇ ਉਸਤਤ ਕਈ।
ਕਹਿੰਦੇ ਨੇ ਫਿਰ ਮੈਂ ਹੱਥ ਬੰਨ ਕੇ ਉਸਤਤ ਕੀਤੀ ਇਸ ਤਰ੍ਹਾਂ ਉਸਦੀ।
ਸਤ ਸਰਾਪ ਹੋਵੇ ਰਿਖੀ ਤੇਰਾ।
ਆਖਿਆ ਮੈਂ ਕਿਹਾ ਰਿਖੀ ਜੀ ਤੁਹਾਡਾ ਸਰਾਪ ਤੇ ਮੈਨੂੰ ਪਤਾ, ਹੁਣ ਝੱਲਣਾ ਹੀ ਪੈਣਾ, ਇਹ ਤਾਂ ਸੱਚਾ ਹੀ ਹੋਵੇਗਾ।
ਮੁਝ ਭੁੱਲ ਹੋ ਆਪਣੋ ਚੇਰਾ।
ਪਰ ਮੇਰੀ ਭੁੱਲ ਮਾਫ ਕਰ ਦਿਓ, ਮੈਨੂੰ ਆਪਣਾ ਚੇਲਾ ਜਾਣੋ, ਦਾਸ ਜਾਣੋ, ਆਪਣਾ ਸੇਵਕ।
ਕਿਰਪਾ ਅਮੋ ਪਰ ਕੀਜਾ।
ਮੈਨੂੰ ਪਤਾ ਬਚਨ ਤਾਂ ਤੁਹਾਡਾ ਹੁਣ ਜਿਹੜਾ ਚੱਲ ਗਿਆ ਚੱਲ ਗਿਆ, ਪਰ ਇੱਕ ਕਿਰਪਾ ਮੇਰੇ ਤੇ ਕਰ ਦਿਓ ਤੁਸੀਂ।
ਅਸ ਪ੍ਰਕਾਰ ਕਉ ਬਾਰੇ ਇੱਕ ਦੀਜੈ।
ਜੇ ਇੱਕ ਸਰਾਪ ਦੇ ਦਿੱਤਾ ਤੇ ਇਸ ਪ੍ਰਕਾਰ ਦਾ ਵਰ ਵੀ ਦੇ ਦਿਓ।
ਰਹੇ ਗਿਆਨ ਮੇਰੇ ਉਰਮਾਹੀ।
ਇੰਨਾ ਕਹਿ ਭਾਈ ਹੁਣ ਆਹ ਜਿਹੜਾ ਆਤਮ ਗਿਆਨ ਹੈ ਨਾ, ਇਹ ਮੇਰੇ ਅੰਦਰ ਟੇਕ ਜਾਵੇ। ਅੱਗੇ ਤਾਂ ਸਿਰਫ ਇਹ ਗਿਆਨ ਸੀ ਮੈਨੂੰ ਸਜ਼ਾ ਕਿਉਂ ਮਿਲੀ, ਸਿਰਫ ਆਪਣੇ ਜਨਮਾਂ ਦਾ ਤੇ ਮਰਨ ਦਾ ਗਿਆਨ ਸੀ, ਹੁਣ ਮੇਰੇ ਤੇ ਇੰਨੀ ਕਿਰਪਾ ਕਰ ਦਿਓ ਉਸ ਗਿਆਨ ਦੇ ਨਾਲ ਇੱਕ ਆਤਮ ਗਿਆਨ ਮੈਨੂੰ ਰਹਿ ਜਾਵੇ, ਭਾਵੇਂ ਮੈਂ ਉਸ ਉੱਥੇ ਚਲਿਆ ਵੀ ਜਾਵਾਂ ਜਿੱਥੇ ਤੁਸੀਂ ਆਖਿਆ, ਪਰ ਅੰਦਰ ਆਨੰਦ ਬਣਾ ਦਿਓ ਮੇਰੇ।
ਬਾਇਸ ਬਾਪ ਘਰ ਵਿਸਰਉ ਨਾਹੀ,
ਮੈਂ ਉਸ ਦੇਹੀ ਵਿੱਚ ਚਲਿਆ ਵੀ ਜਾਵਾਂ ਕਾਗਦੀ ਵਿੱਚ ਤੇ ਪਰ ਮੈਨੂੰ ਪਰਮਾਤਮਾ ਕਦੇ ਨਾ ਵਿਸਰੇ, ਐਸੀ ਕਿਰਪਾ ਕਰ ਦਿਓ ਫਿਰ।
ਸੁਣ ਲਓ ਮਸਤ ਰਖ ਭਇਓ ਕਿਰਪਾਲਾ,
ਕਹਿੰਦੇ ਮੇਰੀ ਵਾਰ ਵਾਰ ਬੇਨਤੀ ਕਰਨ ਤੇ ਲੋਮਸ ਰਿਖੀ ਜਿਹੜਾ ਸੀ ਸੁਣ ਕੇ ਕਿਰਪਾ ਦੇ ਘਰ ਚ ਆ ਗਿਆ।
ਮੁਖ ਤੇ ਬੋਲਿਓ ਬਚਨ ਰਸਾਲਾ,
ਤੇ ਆਪਣੇ ਮੁਖ ਤੋਂ ਫਿਰ ਰਾਸ ਵਾਲਾ ਬਚਨ ਉਸਨੇ ਇੱਦਾਂ ਕੀਤਾ ਜੀ।
ਵਹ ਸਦਾਰੇ ਦੇ ਤਵ ਗਿਆਨਾ,
ਆਖਿਆ ਲਿਆ ਤੇਰੇ ਹਿਰਦੇ ਚ ਸਦਾ ਵਾਸਤੇ ਆਤਮ ਗਿਆਨ ਟਿਕਿਆ ਰਹੇਗਾ।
ਆਤਮ ਰੂਪ ਲਖਾਂ ਸੁਖ ਥਾਨਾ,
ਆਪਣੇ ਆਤਮ ਰੂਪ ਨੂੰ ਸਦਾ ਤੂੰ ਜਾਣੇਗਾ ਤੇ ਸੁਖ ਵਿੱਚ ਹੀ ਟਿਕਿਆ ਰਹੇਗਾ, ਭਾਵੇਂ ਉੱਥੇ ਚਲਿਆ ਵੀ ਜਾਵੇਂ ਪਰ ਬ੍ਰਹਮ ਗਿਆਨ ਦਾ ਆਨੰਦ ਮਾਣੇਗਾ ਤੂੰ।
ਕੁਝ ਪਰ ਹੈ ਕਰਣਾ ਆ ਬਮੋਰੀ,
ਤੇਰੇ ਤੇ ਮੇਰੀ ਕਿਰਪਾ ਸਮਝ ਲੈ ਹੁਣ।
ਇੱਕ ਵਾਰ ਦੇਵੋ ਔਰ ਬਹੋਰੀ,
ਇੱਕ ਵਾਰ ਮੈਂ ਤੈਨੂੰ ਹੋਰ ਦੇਣਾ, ਇੱਕ ਤਾਂ ਇਹ ਦਿੱਤਾ ਨਾ ਵੀ ਤੈਨੂੰ ਆਤਮ ਗਿਆਨ ਬਖਸ਼ ਦਿੱਤਾ ਜਾ, ਇੱਕ ਤੈਨੂੰ ਮੈਂ ਹੋਰ ਤੇਰੇ ਵਾਸਤੇ ਬਚਨ ਕਰਦਾ ਹਾਂ।
ਮ੍ਰਿਤੂ ਹੋਏ ਜਬ ਕਰ ਚਿਤ ਚਾਹੀ,
ਜਦੋਂ ਤੇਰਾ ਚਿਤ ਕਰੇਗਾ ਤੇਰੀ ਮੌਤ ਉਦੋਂ ਹੋਵੇਗੀ, ਤੇਰਾ ਜੀ ਕਰੇ ਤੇ ਜਦੋਂ ਮਰਜ਼ੀ ਸਰੀਰ ਛੱਡ ਦੇਵੀ, ਤੇਰਾ ਮਨ ਨਾ ਕਰੇ ਤੇ ਜਿੰਨਾ ਚਿਰ ਮਰਜ਼ੀ ਸਰੀਰ ਰੱਖ ਸਕਦਾ ਤੂੰ।
ਬਿਨ ਚਾਹੇ ਮ੍ਰਿਤੂ ਹੋਏ ਕਬ ਨਾਹੀ,
ਤੇਰੀ ਇੱਛਾ ਤੋਂ ਬਿਨਾਂ ਤੇਰੀ ਮੌਤ ਨਹੀਂ ਹੋਵੇਗੀ।
ਸੋਰਠਾ ਸੁਣਤ ਕੈ ਅਸਬੈਨ,
ਕਹਿੰਦੇ ਨੇ ਉਸ ਦੇ ਲੋਮਸ ਦੇ ਜਿਸ ਵੇਲੇ ਬਚਨ ਸੁਣੇ ਮੈਂ ਤਾਂ
ਹਰਖ ਤੇ ਅਥਾਨ ਆ ਵਾਹੇ,
ਕਹਿੰਦੇ ਪ੍ਰਸੰਨ ਹੋ ਕੇ ਤੇ ਉਦੋਂ ਦਾ ਬਸ ਮੈਂ ਇੱਥੇ ਆ ਗਿਆ ਹਾਂ।
ਕੀ ਵਿਸਾਲ ਮੈਨ ਚੈਨ,
ਪਰ ਮੈਨੂੰ ਕੋਈ ਫਰਕ ਨਹੀਂ ਕਿਉਂਕਿ ਮੇਰੇ ਮਨ ਨੂੰ ਚੈਨ ਹੈ, ਸ਼ਾਂਤੀ ਹੈ, ਆਤਮਕ ਆਨੰਦ ਹੈ, ਆਤਮ ਗਿਆਨ ਵਿੱਚ ਮੈਂ ਬੈਠਾ ਹੋਇਆ ਹਾਂ।
ਮੈਂ ਤਿਆਗੋ ਅਬ ਦੇ ਕੋ,
ਇਸ ਕਰਕੇ ਹੁਣ ਮੈਨੂੰ ਇਸ ਦੇਹੀ ਦਾ ਵੀ ਕੋਈ ਦੁੱਖ ਨਹੀਂ ਤੇ ਮੈਂ ਛੱਡ ਕੇ ਇਹਨੂੰ ਜਾਣਾ ਨਹੀਂ ਚਾਹੁੰਦਾ।
ਪ੍ਰੇਮ ਭਗਤ ਰਸ ਆਏ,
ਕਿਉਂਕਿ ਪ੍ਰੇਮਾ ਭਗਤੀ ਦਾ ਰਸ ਮੈਨੂੰ ਇਸ ਸਰੀਰ ਚ ਵੀ ਆ ਰਿਹਾ, ਇਸ ਕਰਕੇ ਮੈਨੂੰ ਕੋਈ ਦੁੱਖ ਨਹੀਂ, ਕੋਈ ਫਰਕ ਨਹੀਂ। ਆਪ
ਜਨਮ ਕੋ ਪਾਇ ਕੈ,
ਇਸ ਜਨਮ ਨੂੰ ਪ੍ਰਾਪਤ ਕਰਕੇ ਵੀ
ਨਹਿ ਤਜੂ ਅਬ ਜਾਏ,
ਤੇ ਹੁਣ ਮੈਂ ਆਨੰਦ ਵਿੱਚ ਹਾਂ ਇਸ ਕਰਕੇ ਮੈਂ ਛੱਡਦਾ ਨਹੀਂ ਪਿਆ ਇਸ ਸਰੀਰ ਨੂੰ।
ਰਹੂ ਸਦਾ ਆਨੰਦ ਮਨ,
ਕਿਉਂਕਿ ਮੇਰਾ ਮਨ ਸਦਾ ਆਨੰਦ ਵਿੱਚ ਰੂੜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ।
ਇਸ ਪ੍ਰਕਾਰ ਸਭ ਕਥਾ ਸੁਣਾਈ,
ਇਸ ਪ੍ਰਕਾਰ ਜਦੋਂ ਉਹਨੇ ਆਪਣੇ ਸਾਧ ਸੰਗਤ ਜੀ ਇੱਥੇ ਟਿਕਣ ਦੀ ਕਥਾ ਸੁਣਾਈ ਲੰਮੀ ਉਮਰ ਦੀ, ਤਾਂ
ਕਰਨੇ ਪਿਆਰ ਭਏ ਜਗਰਾਈ,
ਕਹਿੰਦੇ ਨੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਚੱਲਣ ਦੀ ਤਿਆਰੀ ਕੀਤੀ ਹੈ।
ਕਰੀ ਪਰਸਪਰ ਦੋਹੇ ਦਿਸ਼ ਬੰਧਨ,
ਦੋਨਾਂ ਪਾਸਿਆਂ ਤੋਂ ਨਮਸਕਾਰ ਹੋਈ, ਰਿਖੀ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੇ, ਮਹਾਰਾਜ ਜੀ ਨੇ ਉਹਦੇ ਨਾਲ ਪਿਆਰ ਕੀਤਾ।
ਅਗਰ ਜਗਮ ਨੇ ਦੋਖ ਨਿਕੰਦਨ,
ਕਹਿੰਦੇ ਦੁੱਖਾਂ ਨੂੰ ਕੱਟਣ ਵਾਲੇ ਮਹਾਰਾਜ ਅੱਗੇ ਚੱਲ ਪਏ ਸਾਨੂੰ ਲੈ ਕੇ,
ਠਾਮ ਦੱਤਾਤ੍ਰੇਯ ਸੁਜਾਨਾ,
ਜਿੱਥੇ ਇਹ ਦੱਤਾਤ੍ਰੇਯ ਬੈਠਾ ਹੋਇਆ ਸੀ ਸਿਆਣਾ।
ਹਾਸ ਆਮਲਕ ਆਤਮ ਗਿਆਨ,
ਕਹਿੰਦੇ ਇਹ ਵੀ ਆਤਮ ਗਿਆਨੀ ਸੀ, ਜਿਵੇਂ ਹੱਥ ਤੇ ਔਲਾ ਰੱਖਿਆ ਹੁੰਦਾ ਇਵੇਂ ਪ੍ਰਗਟ ਇਹਨੂੰ ਗਿਆਨ ਸੀ ਦੱਤਾਤ੍ਰੇਯ ਨੂੰ।
ਗਿਣਕੀ ਨੂੰ ਸਭ ਜਗ ਸੰਨਿਆਸ,
ਕਹਿੰਦੇ ਸੰਨਿਆਸ ਇਹਨੇ ਸ਼ੁਰੂ ਕੀਤਾ ਸਾਰੇ ਸੰਸਾਰ ਤੇ। ਇਹ ਦੱਤਾਤ੍ਰੇਯ ਸਾਧ ਸੰਗਤ ਜੀ 24 ਅਵਤਾਰਾਂ ਵਿੱਚ ਆਉਂਦਾ ਤੇ ਕਲਗੀਧਰ ਪਾਤਸ਼ਾਹ ਇਹਦੇ 24 ਗੁਰੂ ਸਨ ਦੱਤਾਤ੍ਰੇਯ ਦੇ, ਤੇ ਸਾਰਿਆਂ ਤੋਂ ਕੋਈ ਨਾ ਕੋਈ ਵਿਸ਼ੇਸ਼ ਸਿੱਖਿਆ ਇਹਨੂੰ ਮਿਲੀ ਸੀ। ਦਸਵੇਂ ਪਾਤਸ਼ਾਹ ਜੀ ਨੇ ਇਹਦੇ 24 ਗੁਰੂਆਂ ਦੇ ਨਾਮ ਵੀ ਦਿੱਤੇ ਹਨ।
ਗਿਣਕੀ ਨੂੰ ਸਭ ਜਗ ਸੰਨਿਆਸ,
ਕਹਿੰਦੇ ਇਹ ਦੱਤਾਤ੍ਰੇਯ ਜੀ ਨੇ ਸੰਨਿਆਸ ਪ੍ਰਾਰੰਭ ਕੀਤਾ ਹੈ। ਬਿਰਖਤ ਸੀ ਸਾਧ ਸੰਗਤ ਜੀ, ਮਨ ਇਸਦਾ ਦੁਨੀਆ ਦੇ ਰੰਗ ਤਮਾਸ਼ਿਆਂ ਵੱਲੋਂ ਉਦਾਸ ਸੀ।
ਬਿਨਸਤੋਂ ਚਤੁਰ ਗੁਰੂ ਜਿਨਕੀ ਨੇ,
24 ਗੁਰੂ ਇਸ ਦੇ ਸਨ ਇਹ ਦੱਤਾਤ੍ਰੇਯ ਦੇ।
ਇੱਕ ਓੰਕਾਰ ਰੰਗ ਮਹਿ ਭੀਨੇ,
ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜਾ ਰਹਿੰਦਾ ਸੀ ਹਰ ਵੇਲੇ।
ਰਿਣ ਸੰਮਤੀ ਲੋਭ ਸੁਖ ਤਿਆਗਾ,
ਕਹਿੰਦੇ ਕੱਖ ਜਿਵੇਂ ਸਿਆਣਾ ਬੰਦਾ ਹੱਥ ਚ ਫੜਿਆ ਕੱਖ ਛੱਡ ਦੇਵੇ ਤੇ ਉਹਨੂੰ ਕੋਈ ਦੁੱਖ ਨਹੀਂ ਨਾ ਲੱਗਦਾ ਕੱਖ ਨੂੰ ਹੱਥੋਂ ਛੱਡਣ ਦਾ, ਇਉਂ ਤਿੰਨਾਂ ਲੋਕਾਂ ਦੇ ਜਿਹੜੇ ਮਨ ਨੂੰ ਲੁਭਾਉਣ ਵਾਲੇ ਸੁਖ ਸਨ ਦੱਤਾਤ੍ਰੇਯ ਨੇ ਤਿਆਗੇ ਹੋਏ ਸਨ ਜੀ।
ਸਦਾ ਬ੍ਰਹਮ ਸੁਖ ਸੋ ਅਨੁਰਾਗ,
ਸਿਰਫ ਬ੍ਰਹਮ ਸੁਖ ਬ੍ਰਹਮ ਆਨੰਦ ਦੇ ਵਿੱਚ ਪ੍ਰੇਮ ਸੀ ਇਸ ਦਾ।
ਪਰਮ ਤਤ ਬੇਤਾ ਰਸ ਲੀਨਾ,
ਇਹ ਸਾਧ ਸੰਗਤ ਜੀ ਅਸਲ ਵਿੱਚ ਪਰਮ ਤਤ ਦਾ ਗਿਆਤਾ ਸੀ, ਆਤਮਕ ਆਨੰਦ ਮਾਨਣ ਵਾਲਾ ਸੀ।
ਮਹਾ ਮੁਨੀ ਗੁਣ ਗੁਣ ਹੈ ਪ੍ਰਵੀਨਾ,
ਵੱਡਾ ਮੁਨੀ ਸੀ ਤੇ ਵੱਡੇ ਗੁਣਾਂ ਵਾਲਾ ਸੀ।
ਨਿਕਟ ਜਾਤ ਪੇ ਠਾਂਡੇ,
ਕਹਿੰਦੇ ਇਹਦੇ ਕੋਲ ਜਾ ਕੇ ਦੱਤਾਤ੍ਰੇਯ ਦੇ ਸਤਿਗੁਰੂ ਜੀ ਖੜੇ ਹੋ ਗਏ ਹਨ।
ਉਹ ਪੌਡਿਓ ਔਰ ਆਨੰਦ ਵਾਢੇ,
ਉਹ ਆਪਣੇ ਨੇਤਰ ਬੰਦ ਕਰਕੇ ਆਪਣੇ ਆਨੰਦ ਵਿੱਚ ਲੇਟਿਆ ਹੋਇਆ ਸੀ।
ਲੋਚਨ ਮੁੰਦਰਤ ਤੂਸ਼ਣ ਠਾਨੀ,
ਕਹਿੰਦੇ ਨੇਤਰ ਉਹਦੇ ਬੰਦ ਸਨ ਤੇ ਚੁੱਪ ਕੀਤਾ ਹੋਇਆ ਸੀ।
ਅੰਤਰ ਰਸਤੋ ਰਸਕ ਗਿਆਨੀ,
ਕਹਿੰਦੇ ਨੇ ਕਿਉਂਕਿ ਅੰਦਰ ਉਹਦੇ ਸਾਧ ਸੰਗਤ ਜੀ ਆਨੰਦ ਸੀ ਤੇ ਆਪਣੇ ਅੰਦਰਲੇ ਆਨੰਦ ਦਾ ਹੀ ਰਸ ਮਾਣ ਰਿਹਾ ਸੀ ਉਹ।
ਇਹ ਬਿਲੋਕ ਬੋਲਿਓ ਮਰਦਾਨਾ,
ਕਹਿੰਦੇ ਉਹਨੂੰ ਦੱਤਾਤ੍ਰੇਯ ਨੂੰ ਦੇਖ ਕੇ ਮਹਾਰਾਜ ਜੀ ਦੇ ਤਾਈ ਭਾਈ ਮਰਦਾਨਾ ਜੀ ਏਦਾਂ ਬੇਨਤੀ ਲੱਗੇ ਕਰ,
ਹੇ ਪ੍ਰਭ ਪੌਡਾ ਕੌਣ ਮਹਾਨਾ,
ਆਖਿਆ ਮਹਾਰਾਜ ਇਹ ਕੌਣ ਲੰਮਾ ਪਿਆ ਹੋਇਆ ਹੈ।
ਵਾੜੇ ਉਹਨ ਮਤ ਦੇ ਜਿਹ ਭਾਰੀ।
ਬੜਾ ਮਸਤ ਹੈ ਜੀ ਇਹ ਤਾਂ, ਆਪਣੇ ਆਉਣ ਤੇ ਵੀ ਇਸਨੇ ਅੱਖਾਂ ਨੀ ਖੋਲੀਆਂ ਆਪਣੀਆਂ।
ਪਰ ਅਡੋਲ ਮਸਤ ਮੁਖ ਧਾਰੀ,
ਮਹਾਰਾਜ ਮੁਖੋਂ ਵੀ ਇਹ ਮਸਤੀ ਆ ਤੇ ਅਡੋਲ ਪਿਆ ਹੋਇਆ, ਇਹ ਕੌਣ ਹੈ?
ਇਸੇ ਬੁਲਾ ਕੇ ਬੋਲ ਸੁਣੀਜੈ,
ਮਹਾਰਾਜ ਇਹਨੂੰ ਬੁਲਾਉਣਾ ਚਾਹੀਦਾ, ਤੁਸੀਂ ਕਿਰਪਾ ਕਰੋ ਇਹਨੂੰ ਬੁਲਾਵੋ, ਕੋਈ ਬੋਲ ਸੁਣੀਏ ਇਸ ਦਾ।
ਬਹਰੋ ਆਪਣੋ ਗਿਆਨ ਪਨੀਜੈ,
ਤੇ ਫਿਰ ਇਹਦੇ ਨਾਲ ਆਪ ਜੀ ਵੀ ਕੁਝ ਗਿਆਨ ਵਾਲੇ ਬਚਨ ਕਰੋ ਜੀ।
ਗੁਰੂ ਕਹੇ ਸੁਣੋ ਮਰਦਾਨਾ,
ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਏਦਾਂ ਪਵਿੱਤਰ ਮੁਖ ਤੋਂ ਬਚਨ ਕੀਤਾ ਹੈ।
ਇਹ ਹੈ ਦੱਤਾਤ੍ਰੇਯ ਮਹਾਨਾ,
ਸਤਿਗੁਰ ਆਖਿਆ ਭਾਈ ਮਰਦਾਨਾ ਜੀ ਇਹ ਦੱਤਾਤ੍ਰੇਯ ਹੈ, ਇਹ ਬੜਾ ਮਹਾਨ ਆਤਮ ਰਸੀਆ ਹੈ ਤੇ ਦੱਤਾਤ੍ਰੇਯ ਇਸ ਦਾ ਨਾਮ ਹੈ।
ਜਗ ਮਹਿ ਭਇਓ ਵਡੋ ਅਵਧੂਤਾ,
ਇਹ ਜਗਤ ਦੇ ਵਿੱਚ ਵੱਡਾ ਜੋਗੀ ਸਮਝ ਲੋ ਤੁਸੀਂ, ਸੰਨਿਆਸੀ ਹੈ।
ਸਦਾ ਸਿਰ ਗਿਹ ਕੀ ਮਤ ਪੂਤਾ,
ਇਹਦੀ ਮਤ ਪਵਿੱਤਰ ਹੈ, ਮਤ ਉੱਚੀ ਹੈ, ਮਨ ਪਵਿੱਤਰ ਹੈ ਤੇ ਸਦਾ ਟਕਾ ਵਿੱਚ ਇਹਦਾ ਮਨ ਰਹਿੰਦਾ ਹੈ।
ਸਦਾ ਵਜੇ ਹੀ ਰਹਿ ਤੇ ਅਡੋਲਾ,
ਕਹਿੰਦੇ ਨੇ ਵਧੇ ਮੁਕਤੀ ਦਾ ਆਨੰਦ ਮਾਣ ਦਾ ਅਡੋਲ ਅਵਸਥਾ ਵਿੱਚ ਟਿਕਿਆ ਹੋਇਆ।
ਪਾਇਓ ਆਤਮ ਆਨੰਦ ਅਤੁੱਲਾ,
ਆਤਮਕ ਆਨੰਦ ਨੂੰ ਕਿੰਨਾ ਕਾਰਿਆ, ਤੋਲਣ ਤੋਂ ਮਿਣਤੀ ਤੋਂ ਰਹਿਤੀ ਹੈ।
ਸ੍ਰੀ ਅੰਗਦ ਜੀ ਸੁਣੋ ਕਹਾਣੀ,
ਭਾਈ ਬਾਲਾ ਜੀ ਕਹਿ ਰਹੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣੋ ਅੱਗੇ ਦੀ ਕਥਾ।
ਮੈਂ ਬਲੋਕ ਪੁਨ ਬੋਲਿਓ ਬਾਣੀ,
ਕਹਿੰਦੇ ਭਾਈ ਮਰਦਾਨਾ ਜੀ ਤਾਂ ਇਹ ਸੁਣ ਕੇ ਚੁੱਪ ਕਰ ਗਏ ਤੇ ਫਿਰ ਮੈਂ ਬੇਨਤੀ ਕੀਤੀ।
ਸ੍ਰੀ ਗੁਰ ਹਮਨੇ ਸੁਣਿਓ ਸੋ ਨਾਮਾ,
ਆਖਿਆ ਮਹਾਰਾਜ ਜੀ ਇਹਦਾ ਨਾਂ ਤਾਂ ਅਸੀਂ ਪਹਿਲਾਂ ਸੁਣਿਆ ਹੋਇਆ ਬਹੁਤ, ਦੱਤਾਤ੍ਰੇਯ ਦਾ।
ਦੱਤਾਤ੍ਰੇਯ ਭਾ ਜਾਗਿਆ ਬ੍ਰਹਮਾ,
ਸੁੰਦਰ ਨਾਮ ਹੈ ਇਸ ਦਾ, ਕਈ ਵਾਰ ਇਸ ਦੇ ਨਾਮ ਦੀ ਸੋਭਾ ਸੁਣੀ ਹੈ।
ਤੁਮ ਕਰੁਣਾ ਤੇ ਲੋਚਣ ਦੇਖ,
ਮਹਾਰਾਜ ਤੁਹਾਡੀ ਕਿਰਪਾ ਸਦਕਾ ਅੱਖੀ ਦੇਖ ਲਿਆ ਇਸ ਨੂੰ।
ਪਰਮਹੰਸ ਅਵਧੂਤ ਅਭਿਸ਼ੇਖ,
ਇਹ ਪਰਮਹੰਸ ਕਹਿੰਦੇ ਸਤਸੰਗ ਜੀ ਗਿਆਨਵਾਨ ਨੂੰ, ਇਹ ਗਿਆਨਵਾਨ ਸੰਨਿਆਸੀ ਹੈ, ਸਾਧੂ ਹੈ।
ਆਬੇ ਬਦਨ ਬੁਲਾਇਆ ਚਾਹੀਏ,
ਤੇ ਪਰ ਮਹਾਰਾਜ ਇਹਨੂੰ ਬੁਲਾਉਣਾ ਚਾਹੀਦਾ। ਦੇਖੋ ਇਹ ਨਾ ਨੇਤਰ ਖੋਲਦਾ ਨਾ ਕੋਈ ਬਚਨ ਕਰਦਾ, ਮਸਤੀ ਪਿਆ ਹੈ, ਕਿਰਪਾ ਕਰੋ ਇਹਨੂੰ ਬੁਲਾਓ ਤਾਂ ਸਹੀ ਇੱਕ ਵਾਰ।
ਗਿਆਨ ਬਚਨ ਕੋ ਸੁਣੀਐ ਕਹੀਐ,
ਕੁਝ ਗਿਆਨ ਵਾਲੇ ਬਚਨ ਮਹਾਰਾਜ ਇਹਦੇ ਨਾਲ ਵੀ ਆਖੋ, ਕੁਝ ਸੁਣੋ, ਕੁਝ ਕਹੋ।
ਬੋਲੇ ਤੇ ਮਤ ਹੋਏ ਲਖਾਈ,
ਕਿਉਂਕਿ ਬੋਲੇਗਾ ਤੇ ਇਹਦੀ ਮਤ ਦਾ ਜਿਵੇਂ ਆਪ ਜੀ ਨੇ ਇਹਦੀ ਸੋਭਾ ਕੀਤੀ ਸਾਨੂੰ ਪਤਾ ਲੱਗੇਗਾ।
ਪੁੱਛਣ ਤੇ ਨਾ ਜਾਣਿਓ ਜਾਈ,
ਚੁੱਪ ਕੀਤੇ ਤੋਂ ਮਹਾਰਾਜ ਜੀ ਕੀ ਜਾਣਿਆ ਜਾਵੇ ਵੀ ਇਹਦਾ ਕੀ ਮਤਾ ਹੈ।
ਸਵਈਆ ਸ੍ਰੀ ਗੁਰੂ ਭੈਣ ਭਣੇ ਤਬ ਹੀ,
ਭਾਈ ਬਾਲਾ ਜੀ ਕਹਿੰਦੇ ਮੇਰੀ ਬੇਨਤੀ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਜੀ।
ਮਹੋਤ ਸਰੀਰ ਤੇ ਬੋਲਤ ਨਾਹੀ,
ਮਹਾਰਾਜ ਜੀ ਨੂੰ ਬੁਲਾਉਣ ਲੱਗੇ ਦੱਤਾਤ੍ਰੇਯ ਨੂੰ, ਕਹਿਣ ਲੱਗੇ ਭਾਈ ਗੁਰਮੁਖਾ ਤੇਰੇ ਕੋਲ ਮਨੁੱਖਾ ਸਰੀਰ ਹੈ, ਬੋਲਦਾ ਕਿਉਂ ਨੀ ਫਿਰ ਤੂੰ?
ਜੋ ਲੱਗਦੇ ਨਿਰਾਸ਼ ਨਾ ਤਾਂ ਲੱਗ,
ਸੋ ਜਦੋਂ ਤੱਕ ਤੇਰੇ ਕੋਲ ਸਰੀਰ ਹੈ ਤੈਨੂੰ ਨਿਰਾਸ਼ ਨੀ ਹੋਣਾ ਚਾਹੀਦਾ, ਕੋਈ ਆ ਜਾਵੇ ਕੋਲ ਤੇ ਬਚਨ ਕਰਨੇ ਚਾਹੀਦੇ ਹਨ।
ਜੋ ਸੁਣ ਕੇ ਸਮਝੋ ਮਨ ਮਾਹੀ,
ਸੋ ਇਹ ਸੁਣ ਕੇ ਆਪਣੇ ਮਨ ਵਿੱਚ ਕੁਝ ਸਮਝ ਤੂੰ ਵਿਚਾਰ।
ਖੋਲੋ ਨੈਣ ਰੱਖੋ ਮਨ ਕੋ ਥਿਰ,
ਸੋ ਕਹਿੰਦੇ ਨੇ ਨੈਣ ਖੋਲ ਤੇ ਆਪਣੇ ਮਨ ਨੂੰ ਸੋ ਸਥਿਰ ਕਰਕੇ ਰੱਖ ਤੂੰ।
ਔਰ ਬਲੋਕ ਨਾ ਚਿੱਤ ਡੁਲਾਹੀ,
ਸਾਨੂੰ ਪਤਾ ਨੇਤਰ ਖੋਲਣ ਤੋਂ ਬਾਅਦ ਵੀ ਤੇਰੇ ਚਿੱਤ ਨੇ ਕੋਈ ਡੋਲਣਾ ਨਹੀਂ, ਇਸ ਕਰਕੇ ਕੋਈ ਬਚਨ ਕਰ। ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋਇਆ। ਸੋ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਨੇ, ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਵਾਜੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ਿਆ ਜੀ। ਦੇਖਿਆ ਕਰਦੇ ਹਨ ਛੂਟੀ ਜਾ ਖਣ ਖਣ ਭੁੱਲਣ ਹਾਰ
ਬਖਸ਼ਣਹਾਰ
ਬਖਸ਼ ਲੈ ਨਾਨਕ ਪਾਰਿਓ ਤਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ।